519-622-0660, jackquicktrucklube.com. QTL, because we care. Quick Truck Lube!
इस महीने मेरी सेविंग $400 हुई है,
मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुड़ सिखाओ ना
भाई। बात सादा सी है, हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 647-290-3773।
अपनी कम्युनिटी का सब तो बड़ा बढ़िया क्वालिटी वाला ते सब तो पुराना सोडी फर्नीचर हर घर की पहचान बन चुकी है।
वो फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर का फर्नीचर बढ़िया क्वालिटी ते डिस्काउंटेड प्राइस ते मिल जाता सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
टीम 4 एंटरटेनमेंट अते ट्रांस 99 लॉजिस्टिक्स पेश कर देने पंजाबी विरसा 2024 टोरंटो शो सैटरडे 7 सितंबर नू द थिएटर एट ग्रेट कैनेडियन कैसीनो रिजोर्ट टोरंटो। वुडवाइन मॉल अते वुडवाइन रेस ट्रैक ते बिल्कुल नाल मनमोहन वारिस, कमल हीर अते संतार। टिकटा लई ticketmaster.ca ते जाओ। वधेरे जानकारी लई कॉल करो टीम 4 एंटरटेनमेंट 905-793-1234।
10 दिन हो गए तेनु स्नेहा लाई नू, पर तू इग्नोर ही कर रहे हूं। फोन इग्नोर हो जूगा, गोलियां इग्नोर नहीं होनी। आपका ते आपके परिवार का ध्यान रखी, फिर ना कहीं भी दस्या नहीं।
जस्टिन ट्रूडो दिया सॉफ्ट ऑन क्राइम पॉलिसीज की वजह नाल एक्सटॉर्शन राइज से है। लिबरल्स ने एक्सटॉर्शन ते पेनल्टीज भी घटा दितियां हन। इस दौरान पियर पॉलियव एक्सटॉर्शन दे अगेंस्ट बिल लेके आए सन अते जस्टिन ट्रूडो ते जगमीत सिंह ने इस दे खिलाफ वोट की। हुन सिर्फ कॉमन सेंस कंजरवेटिव्स ही कैनेडा का माहौल ठीक कर सकते ने। ब्रॉट यू बाय पियर पॉलियव एंड कैनेडाज कंजरवेटिव।
स्वीट फैक्टरी दी तक गाली कुजोरे तुम्मा पया जे चारे पासे तुसी भी आओ 1850 आल्बियन रोड इन रेक्सडेल 4162131165।
एशियन फूड सेंटर दी सारियां ही लोकेशंस ते 15 अगस्त तो 26 अगस्त तक लग चुकी है रखड़ी सेल। वी पॉन्ड स्वर्ण होल व्हीट आटा 999, 348 ग्राम नानक पनीर 499, 1 पाउंड बाघ बकरी टी 1099, 10 पॉन्ड इंडिया गेट रोजाना राइस 1199, 1.6 किलो नानक देसी घ्यो 2599, 4 पाउंड एशियन काला चना 499। एशियन फूड सेंटर दी सारियां ही लोकेशंस ते तुसी ताजे फल फ्रूट सब्जियां भांडे अते मिठाइयां भी ले सकदे हो। एशियन फूड सेंटर 416 7403262।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-647-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
Moniya sadra de dil tadfan lagge ne, qabran nu vi taale lagan lagge ne. Moniya sadra de dil ਤੜਫਣ ਲੱਗੇ ਨੇ, ਕਬਰਾਂ ਨੂੰ ਵੀ ਤਾਲੇ ਲੱਗਣ ਲੱਗੇ ਨੇ। ਜੋ ਗੁੱਡੀਆਂ ਸਨ ਤੇ ਤੀਰੇ ਪਰਦੇ ਵਿੱਚ, ਉਹਨਾਂ ਸੰਗ ਹੁਣ ਗੁੰਡੇ ਖੇਡਣ ਲੱਗੇ ਨੇ ਕਿ ਖੁਸ਼ਬੂ ਰੰਗ ਕੋਈ ਟਾਹਣੀ ਮਹਿਫੂਜ਼ ਨਹੀਂ, ਕਲੀਆਂ ਦੇ ਤਰਵਾਸੇ ਟੁੱਟਣ ਲੱਗੇ ਨੇ ਕਿ ਰੁੱਖਾਂ ਨੇ ਤੱਕਿਆ ਹੈ ਮੰਜ਼ਰ ਕਿੱਦਾਂ ਦਾ, ਰੁੱਖਾਂ ਨੇ ਟੱਕਿਆ ਹੈ ਮੰਜ਼ਰ ਕਿੱਦਾਂ ਦਾ, ਤਣਿਆਂ ਵਿੱਚੋਂ ਹੰਝੂ ਟਪਕਣ ਲੱਗੇ ਨੇ ਕਿ ਰੌਸ਼ਨਦਾਨਾ ਘਰ ਵਿੱਚ ਸਾਜਿਸ਼ ਕੀਤੀ ਹੈ, ਤਾਂ ਹੀ ਤਾਂ ਦਰਵਾਜ਼ੇ ਚੱਲਣ ਲੱਗੇ ਨੇ ਕਿ ਲੱਗਦਾ ਮੌਸਮ ਵਿੱਚ ਤਬਦੀਲੀ ਹੋਵੇਗੀ। ਲੱਗਦਾ ਮੌਸਮ ਵਿੱਚ ਤਬਦੀਲੀ ਹੋਵੇਗੀ, ਥੋੜੇ ਥੋੜੇ ਤਾਰੇ ਚਮਕਣ ਲੱਗੇ ਨੇ ਕਿ ਪਾਰਾ ਬਣਦਾ ਜਾਵੇ ਪਾਣੀ ਧਰਤੀ ਦਾ ਰੌਸ਼ਨ, ਹੁਣ ਦਸਹਿੱਤੇ ਫੈਲਣ ਲੱਗੇ ਨੇ। ਗੁਰਜਿਆਰ ਰੌਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਤੇ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਜੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਬਾਹਰਲਾ ਤਾਪਮਾਨ 27 ਡਿਗਰੀ ਹੈ ਤੇ ਅਗਸਤ ਮਹੀਨੇ ਦੀ ਤਰੀਕ 26 ਡਿਗਰੀ ਹੈ। ਕੱਲ ਨੂੰ ਤਾਪਮਾਨ 25 ਡਿਗਰੀ ਹੋਵੇਗਾ, ਸ਼ੁੱਕਰਵਾਰ ਨੂੰ ਤਾਪਮਾਨ 29 ਡਿਗਰੀ, ਨਾਲੇ ਕਹਿੰਦੇ ਮੀਂਹ ਪੈਣਾ, ਸ਼ਨਿਚਰਵਾਰ ਨੂੰ ਫਿਰ 27 ਡਿਗਰੀ, ਐਤਵਾਰ ਨੂੰ 25 ਡਿਗਰੀ ਤੇ ਸੋਮਵਾਰ ਤੋਂ ਤਾਪਮਾਨ ਥੋੜਾ ਘਟਣਾ, 20-22 ਫਿਰ 25 ਫਿਰ 26। ਗੱਲ ਕੀ ਕਿ ਹੁਣ ਨਾਲੋਂ ਤਕਰੀਬਨ 3-4 ਡਿਗਰੀਆਂ ਦਾ ਫਰਕ ਪੈ ਜਾਣਾ ਔਰ ਗਰਮੀ ਲਈ 2-3 ਦਿਨ ਵਾਹਵਾ ਪਈ ਆ। ਮੌਸਮ ਵਿਭਾਗ ਭਾਵੇਂ ਰਾਤੀ ਇਹ ਗੱਲ ਦੱਸਦਾ ਸੀ ਕਿ ਥੰਡਰਸਟੋਰਮ ਆਵੇਗਾ ਤੇ ਮੀਂਹ ਨੇ ਵਾਹਵਾ ਕੰਮ ਕਰਨਾ, ਪਰ ਤਕਾਲੀ ਮਾੜੀਆਂ ਜਿਹੀਆਂ ਛੱਟਾਂ ਪਈਆਂ, ਮੀਂਹ ਪੱਖੋਂ ਆਰਾਮ ਰਿਹਾ। ਐਤਕੀ ਜਿਹੜੇ ਮੀਂਹ ਪਏ ਨੇ ਉਹ ਬਾਕੀ ਦੇ ਸਮਰ ਦੇ ਮੁਕਾਬਲਤਨ ਥੋੜੇ ਵੱਧ ਪਏ ਨੇ, ਪੈ ਵੀ ਬਹੁਤ ਥੋੜੇ ਅਰਸੇ ਦੇ ਵਿਚ ਨੇ, ਇਸੇ ਕਰਕੇ ਦੋ ਵਾਰੀ ਹੜ੍ਹ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ। ਲੱਗਦਾ ਕਿ ਅੱਗੇ ਜਾ ਕੇ ਬਾਬਾ ਸ਼ੁਕਰ ਕਰੋ। ਅੱਜ ਦੇ ਸਟੋਰਾਂ ਦੇ ਵਿਚ ਕਿਉਂਕਿ ਅਸੀਂ ਲੰਡਨ ਆਏ ਸੀ ਔਰ ਲੰਡਨ ਬਡਵਾਈਜ਼ਰ ਗਾਰਡਨ ਵਾਲਿਆਂ ਦਾ ਹਿਸਾਬ ਕਿਤਾਬ ਕਰਨ ਵਾਲਾ ਰਹਿੰਦਾ ਸੀ ਕੀ ਵੱਟਿਆ ਕੀ ਖੱਟਿਆ, ਸੋ ਉਹਨਾਂ ਨੂੰ ਚੈੱਕ ਫੜਾ ਕੇ ਵਾਪਸ ਮੁੜਨਾ ਹੈ। ਤੇ ਮੈਂ ਸਵੇਰ ਦਾ ਓਨੈਸਟਲੀ ਬਰਾੜ ਸਾਹਿਬ ਨੂੰ ਇਹ ਦੱਸਣਾ ਭੁੱਲ ਗਿਆ ਕਿ ਭਾਈ ਮੈਂ ਸ਼ਹਿਰੋਂ ਬਾਹਰ ਆਇਆ ਤੇ ਪ੍ਰੋਗਰਾਮ ਕਰਿਓ ਤੁਸੀਂ, ਤੇ ਹੁਣ ਜਦੋਂ ਫੋਨ ਕੀਤਾ ਉਹ ਕਿਸੇ ਹੋਰ ਜਗ੍ਹਾ ਫਸੇ ਸਨ। ਇਸ ਕਰਕੇ ਉਹ ਕਹਿੰਦੇ ਜੀ ਪਹਿਲੇ 15 ਕੁ ਮਿੰਟ ਲਾ ਦਿਓ, ਉਸ ਤੋਂ ਬਾਅਦ ਮੈਂ ਸਾਂਭ ਲੈਣਾ, ਮੈਨੂੰ ਪਤਾ ਵੀ ਉਹਨੇ ਸਾਂਭ ਵੀ ਲੈਣਾ, ਸੋ ਪਹਿਲੇ 15 ਮਿੰਟ ਆਪਾਂ ਗੱਲਾਂ ਬਾਤਾਂ ਕਰਾਂਗੇ। ਜਿਹੜੀ ਗੱਲ ਮੈਂ ਡਿਸਕਸ ਕਰਨਾ ਚਾਹੁੰਦਾ ਸੀ, ਜਿਹੜੇ ਸਾਡੇ ਰੇਡੀਓ ਦੇ ਸਰੋਤੇ ਨੇ, ਕਿਉਂਕਿ ਟੈਲੀਵਿਜ਼ਨ ਵਾਲੇ ਦਰਸ਼ਕਾਂ ਦੇ ਨਾਲ ਮੈਂ ਐਤਕੀ ਕੀਤੀ ਆ ਔਰ ਸਨਿੱਚਰ ਵਾਲੇ ਪ੍ਰੋਗਰਾਮ ਦੇ ਵਿਚ ਇਹ ਵਿਸ਼ਾ ਥੋੜਾ ਜਿਹਾ ਤੁਸੀਂ ਦੇਖੋਗੇ। ਅੱਜ ਕੱਲ ਚਾਹੇ ਉਹ ਸਿਟੀ ਹਾਲ ਆ, ਚਾਹੇ ਸਾਡਾ ਕੁਈਨਸ ਪਾਰਕ ਆ, ਜਾਂ ਫਿਰ ਸਾਡੇ ਕੈਨੇਡਾ ਦੀਆਂ ਹੋਰ ਪ੍ਰੋਵਿੰਸ ਨੇ, ਤੇ ਜਾਂ ਫਿਰ ਸਾਡੀ ਕੈਨੇਡੀਅਨ ਗੌਰਮੈਂਟ ਆ, ਉੱਥੇ ਕਹਿ ਲਓ ਕਿ ਮਲਟੀਕਲਚਰਲਿਜ਼ਮ ਦੇ ਨਾਂ ਦੇ ਉੱਪਰ ਵੱਖ ਵੱਖ ਕਮਿਊਨਿਟੀਜ਼ ਦੇ ਦਿਨ ਮਨਾਏ ਜਾਂਦੇ ਨੇ, ਏਦਾਂ ਹੀ ਸਿੱਖਾਂ ਦੇ ਦਿਨ ਵੀ ਮਨਾਏ ਜਾਂਦੇ ਆ। ਔਰ ਉਹ ਜਦੋਂ ਕੈਲੰਡਰ ਤਿਆਰ ਕਰਦੇ ਆ ਸਾਰੇ ਸਾਲ ਦਾ, ਉਹਦੇ ਵਿੱਚ ਜਿਹੜੇ ਸਾਡੇ ਗੁਰਪੁਰਬ ਨੇ, ਜਿਹੜੇ ਸਾਡੇ ਮਹੱਤਵਪੂਰਨ ਨੇ, ਚਾਹੇ ਉਹ ਗੁਰਪੁਰਬ ਆ ਜਾਂ ਫਿਰ ਵਿਸਾਖੀ ਆ, ਉਹ ਉਹਨਾਂ ਨੂੰ ਸਾਰਾ ਕੁਛ ਉਹਨਾਂ ਨੇ ਪਲਾਨ ਕਰਨਾ ਹੁੰਦਾ। ਬ੍ਰੈਂਪਟਨ ਸਿਟੀ ਹਾਲ ਤੋਂ ਸਾਨੂੰ ਫੋਨ ਆਉਂਦਾ ਸਾਡੇ ਕਿਸੇ ਸ਼ੁਭ ਚਿੰਤਕ ਦਾ ਹੀ, ਜਿਹੜੇ ਉੱਥੇ ਸਿਟੀ ਚ ਕੰਮ ਕਰਦੇ ਨੇ, ਕਿ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਪੁੱਛਦੇ ਆ ਕਿ ਕਦੋਂ ਕੈਲੰਡਰ ਦੇ ਵਿੱਚ ਲਿਖਣਾ ਆ, ਕਿਹੜਾ ਦਿਨ ਲਿਖਣਾ ਆ। ਹੁਣ ਜਦੋਂ ਗੂਗਲ ਕਰੀਦਾ ਜਾਂ ਫਿਰ ਆਪਾਂ ਨਿੱਕੇ ਹੁੰਦੇ ਕਿਤਾਬਾਂ ਚ ਪੜ੍ਹਦੇ ਆਏ ਆ, ਅਸੀਂ ਇਹ ਪੜ੍ਹਿਆ ਸੀ ਕਿ 14 ਅਪ੍ਰੈਲ 1469, ਹੁਣ ਵੀ ਇਹ ਪੜ੍ਹਦੇ ਆ, ਸਾਡੇ ਇਤਿਹਾਸ ਦੇ ਵਿੱਚ ਵੀ ਇਹ ਲਿਖਿਆ। ਤੇ ਆਹ ਦੀਵਾਲੀ ਤੋਂ ਤਕਰੀਬਨ 20 ਦਿਨਾਂ ਬਾਅਦ ਭਾਵ ਕੇ ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਇਆ ਜਾਂਦਾ। ਇਹ ਭੰਬਲ ਭੂਸਾ ਕੀ ਆ? ਹੁਣ ਤੁਸੀਂ ਇਸੇ ਚੀਜ਼ ਨੂੰ ਲੈ ਕੇ ਤੇ ਆਪਣੇ ਇੱਥੋਂ ਵਾਲੇ ਲੋਕਲ 4-5 ਗੁਰਦੁਆਰਿਆਂ ਨੂੰ ਫੋਨ ਕਰੋਗੇ ਤੇ ਤੁਹਾਨੂੰ ਉਹਨਾਂ 4-5 ਵਿੱਚੋਂ ਅਲੱਗ ਅਲੱਗ ਜੇ ਜਵਾਬ ਮਿਲਦੇ ਨੇ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ, ਕਿਉਂਕਿ ਇਹ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਇਹ ਹਾਲੇ ਤੱਕ ਸਾਡੀਆਂ ਕੌਮ ਦੀਆਂ ਸਿਰਮੌਰ ਸੰਸਥਾਵਾਂ ਤੋਂ ਹੱਲ ਨਹੀਂ ਹੋਈਆਂ। 1925 ਦੇ ਵਿੱਚ SGPC ਬਣੀ ਆ, ਉਸ ਤੋਂ ਬਾਅਦ ਬਹੁਤ ਕੁਝ ਬਦਲਿਆ, ਬਹੁਤ ਕੁਝ ਤਬਦੀਲੀਆਂ ਆਈਆਂ, ਪਰ ਇਹ ਜਿਹੜੇ ਕੁਝ ਕੁ ਮਹੱਤਵਪੂਰਨ ਮੁੱਦੇ ਸਨ ਜਾਂ ਫਿਰ ਹਨ, ਇਹਨਾਂ ਨੂੰ ਕਿਸੇ ਨੇ ਵੀ ਹੱਲ ਨਹੀਂ ਕੀਤਾ। SGPC ਦੇ ਵਿੱਚ ਜਿਹੜੇ ਵਿਦਵਾਨ ਜਾਣੂ ਬੈਠੇ ਸਨ, ਉਹਨਾਂ ਇਹ ਗੱਲ ਤੇ ਐਡਮਿਟ ਕਰ ਲਈ ਕਿ ਭਾਈ ਜਿਹੜਾ ਗੁਰਪੁਰਬ ਆ ਉਹ ਅਪ੍ਰੈਲ ਦਾ ਹੀ ਹੈ, ਪਰ ਕਿਉਂਕਿ ਮਨਾਉਣੇ ਜਿਹੜੇ ਆਪਾਂ ਕੱਤਕ ਦੀ ਪੂਰਨਮਾਸ਼ੀ ਨੂੰ ਆ, ਇਹਨੂੰ ਚੁੱਪ ਕੀਤੇ ਇੱਦਾਂ ਮਨਾਈ ਚਲੋ। ਫਿਰ ਆਉਂਦਾ ਜੀ ਨਾਨਕਸ਼ਾਹੀ ਕੈਲੰਡਰ। ਨਾਨਕਸ਼ਾਹੀ ਕੈਲੰਡਰ ਜਿਹੜਾ ਸੀਗਾ ਉਸ ਨੂੰ ਪ੍ਰਵਾਨ ਕਰ ਲਿਆ ਗਿਆ, ਉਸ ਨੂੰ ਲਾਗੂ ਕਰ ਦਿੱਤਾ ਗਿਆ। ਫਿਰ ਉਸ ਤੋਂ ਬਾਅਦ ਜਿਹੜੇ ਸਨਾਤਨੀ ਪ੍ਰਭਾਵ ਵਾਲੇ ਸੀ, ਜਿਹੜੀਆਂ ਉਹ ਸੰਸਥਾਵਾਂ ਸੀ, ਉਹਨਾਂ ਦਾ ਫਿਰ ਜ਼ੋਰ ਚੱਲਿਆ, ਉਹਨਾਂ ਨੇ ਉਹ ਕੈਲੰਡਰ ਜਿਹੜਾ ਸੀਗਾ ਫਿਰ ਉੱਥੋਂ ਪਾਸੇ ਕਰਤਾ। ਉਸ ਕੈਲੰਡਰ ਦੇ ਵਿੱਚ ਜਿਹੜੀ ਗੁਰਪੁਰਬ ਦੀ ਤਰੀਕ ਜਿਹੜੀ ਆ ਉਹ ਅਪ੍ਰੈਲ ਦੀ। ਹੁਣ ਦੁਨੀਆਂ ਭਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਵੱਸਦੇ ਨੇ ਉਹਦੇ ਵਿੱਚੋਂ ਅੱਧੋ ਵੱਧ ਜਿਹੜੇ ਆ ਜੀ ਉਹ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰਪੁਰਬ ਜਾਂ ਫਿਰ ਸਿੱਤਾ ਵਾਰਾਂ ਜਿਹੜੀਆਂ ਨੇ ਮੰਨਦੇ ਨੇ, ਅੱਧੇ ਜਿਹੜੇ ਆ ਜੀ ਉਹ ਉਸ ਚੀਜ਼ ਨੂੰ ਨਹੀਂ ਮੰਨਦੇ। ਹੁਣ ਜਿਹੜਾ ਮੇਨ ਗੱਲ ਨੁਕਤਾ ਇਹ ਆ, ਇੱਕ ਹੈਗੀ ਆ ਜੀ ਸਾਡੇ ਤੋਂ ਜਿਹੜੀ ਪਹਿਲੀ ਪੀੜ੍ਹੀ ਸੀ ਜਿਹੜੀ ਹਾਲੇ ਵਿਚਰ ਰਹੀ ਆ, ਜਿਹਨਾਂ ਦੇ ਹੱਥਾਂ ਦੇ ਵਿੱਚ ਸਾਰਾ ਕਾਰਜ ਭਾਗ ਹੈ। ਇੱਕ ਸਾਡੇ ਵਾਲੀ ਪੀੜ੍ਹੀ ਜਿਹੜੀ ਇਹਨਾਂ ਚੀਜ਼ਾਂ ਨੂੰ ਸਮਝਦੀ ਵੀ ਆ, ਜਿਹੜੀ ਵਿੱਚ ਵਿਚਾਲੇ ਖੜੀ ਆ, ਇੱਕ ਗਾਹ ਹੋਣਾ ਜੀ ਸਰੀ ਸਾਡੇ ਤੋਂ ਅਗਲੀ ਪੀੜ੍ਹੀ ਜਾਂ ਫਿਰ ਉਦੋਂ ਅਗਲੀ ਪੀੜ੍ਹੀ। ਇਹ ਕੁਝ ਕੁ ਇਸ਼ੂਜ, ਕੁਝ ਕੁ ਮਸਲੇ, ਕੁਝ ਕੁ ਮੁੱਦੇ ਅਜਿਹੇ ਨੇ ਜੇ ਸਾਡੇ ਵਾਲੀ ਪੀੜ੍ਹੀ ਸਾਡੇ ਤੋਂ ਪਿਛਲੀ ਤੋਂ ਉਮੀਦ ਜਿਹੜੀ ਆ ਜੀ ਉਹ ਨਹੀਂ ਕੀਤੀ ਜਾ ਸਕਦੀ। ਤੇ ਜਿਹੜੀ ਸਾਡੇ ਵਾਲੀ ਪੀੜ੍ਹੀ ਆ ਜੇ ਇਸ ਨੇ ਇਹ ਜਿਹੜੇ ਮੁੱਦੇ ਨੇ, ਜਿਹੜੇ ਇਹ ਮਸਲੇ ਨੇ, ਜਿਹੜੇ ਜੇ ਅਣਸੁਲਝਾਏ ਛੱਡ ਦਿੱਤੇ, ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਭੰਬਲ ਭੂਸਾ ਜਿਹੜਾ ਜੀ ਉਸੇ ਢੰਗ ਦੇ ਨਾਲ ਬਣਿਆ ਰਹੇਗਾ। ਜਾਂ ਤਾਂ ਭੰਬਲ ਭੂਸਾ ਬਣੇਗਾ ਤੇ ਜਾਂ ਫਿਰ ਇਹ ਹੋਵੇਗਾ ਕਿ ਜੋ ਐਕਚੁਅਲ ਦੇ ਵਿੱਚ ਹੈ, ਜੋ ਉਹਨਾਂ ਨੂੰ ਗੂਗਲ ਦੱਸੂ, ਜੋ ਉਹਨਾਂ ਨੂੰ ਵਿਕੀਪੀਡੀਆ ਦੱਸੂ, ਉਹ ਫਿਰ ਉਹਨਾਂ ਚੀਜ਼ਾਂ ਦੇ ਮੁਤਾਬਕ ਜਨ ਸੁਧ ਮਨਾਉਣੇ ਜਿਹੜੇ ਆ ਉਹ ਸ਼ੁਰੂ ਕਰ ਦੇਣਗੇ। ਪਰੰਤੂ ਜਿਹੜੇ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਧਰਮ ਤੇ ਰਾਜਨੀਤੀ ਦੀ, ਕਿ ਧਰਮ ਤੇ ਰਾਜਨੀਤੀ ਨੂੰ ਰਾਜਨੀਤਿਕ ਲੋਕਾਂ ਨੇ ਇਹੋ ਜਿਹਾ ਰਲਗੜ ਕੀਤਾ, ਗੁਰੂ ਸਾਹਿਬਾਨਾਂ ਦੇ ਮੋਢੇ ਤੇ ਰੱਖ ਕੇ ਅਜਿਹਾ ਕੁਝ ਜਿਹੜਾ ਸੀ ਉਹ ਪ੍ਰਚਾਰਿਆ ਗਿਆ ਕਿ ਉਸ ਰਾਜਨੀਤੀ ਨੇ ਧਰਮ ਦਾ ਹੁਣ ਤੱਕ ਨੁਕਸਾਨ ਬਹੁਤ ਕੀਤਾ। ਹੁਣ ਗੱਲ ਜਦੋਂ ਧਰਮ ਤੇ ਰਾਜਨੀਤੀ ਦੀ ਚੱਲਦੀ ਆ ਤੇ ਮੋੜ ਘੇੜ ਕੇ ਗੱਲ ਜਿਹੜੀ ਹੈ ਜੀ ਉਹ ਅਕਾਲੀਆਂ ਤੇ ਆਉਣੀ ਸੁਭਾਵਿਕ ਹੈ, ਕਿਉਂਕਿ ਐਸ ਜੀ ਪੀ ਸੀ ਉਹਨਾਂ ਦੀਆਂ ਗੋਲਕਾਂ ਤੇ ਬਾਕੀ ਸਾਰਾ ਪ੍ਰਬੰਧ ਜਿਹੜਾ ਧਰਮ ਦੀ ਦੇਖ ਰੇਖ ਕਰਦਾ ਉਹ ਅਕਾਲੀਆਂ ਦੇ ਡੰਡੇ ਥੱਲੇ ਰਿਹਾ ਔਰ ਉਸੇ ਮੁਤਾਬਕ ਇਹ ਚੀਜ਼ਾਂ ਬਣਾਉਂਦੇ ਜਾਂ ਫਿਰ ਢਾਉਂਦੇ ਰਹੇ ਨੇ। ਜਥੇਦਾਰ ਭਾਵੇਂ ਹੁਣ ਤੱਕ ਦੇ ਸਾਰੇ ਅਕਾਲੀਆਂ ਦੇ ਜਾਂ ਕਹਿ ਲਓ ਕਿ ਬਾਦਲਾਂ ਦੇ ਲਿਫਾਫੇ ਵਿੱਚੋਂ ਨਿਕਲੇ, ਪਰ ਉਹਨਾਂ ਹੀ ਜਥੇਦਾਰਾਂ ਜਾਇਆ ਤੇ ਕਈ ਕੁਛ ਢਾਇਆ, ਉਹਨਾਂ ਦੇ ਜਥੇਦਾਰ ਸੀ ਜਿਹੜੇ ਦਾਨਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਵਾਲੇ, ਤੇ ਉਹਨਾਂ ਦੇ ਜਥੇਦਾਰ ਸੀ ਨਾਨਕ ਸ਼ਾਹੀ ਕੈਲੰਡਰ ਨੂੰ ਪਾਸੇ ਕਰਨ ਵਾਲੇ। ਸਮੇਂ ਸਮੇਂ ਸਿਰ ਉਹ ਕੁਝ ਚੱਲਦਾ ਆਇਆ ਤੇ ਹੁਣ ਵੀ ਜਥੇਦਾਰ ਭਾਵੇਂ ਉਹਨਾਂ ਦੇ ਲਿਫਾਫੇ ਵਿੱਚੋਂ ਹੀ ਨਿਕਲੇ ਨੇ ਤੇ ਹੁਣ ਕੱਲ ਤੋਂ ਬਾਅਦ 30 ਤਰੀਕ ਨੂੰ ਉਹਨਾਂ ਨੇ ਸੁਖਬੀਰ ਬਾਦਲ ਹੋਰਾਂ ਨੂੰ ਉੱਥੇ ਸੱਦਿਆ, ਕਿਉਂਕਿ ਜਦੋਂ ਉਹ ਤਲਬ ਕੀਤਾ ਸੀ ਤੇ ਮਾਫ਼ੀਨਾਮਾ ਸੁਖਬੀਰ ਹੋਣਾਂ ਨੇ ਲਿਖ ਕੇ ਭੇਜਤਾ। ਹੁਣ ਚਾਹੇ ਸੁਖਬੀਰ ਹੋਣਾਂ ਦੇ ਵਿਰੋਧੀ ਨੇ, ਚਾਹੇ ਉਹਨਾਂ ਦੀ ਆਪਣੀ ਪਾਰਟੀ ਦੇ, ਤੇ ਚਾਹੇ ਅੱਜ ਕੱਲ੍ਹ ਪਿਛਲੇ ਦਿਨੀ ਕੱਲ ਪਰਸੋਂ ਦੀ ਗੱਲ ਆ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਬਜ਼ੁਰਗ ਉਹਨਾਂ ਦੇ ਪਿਤਾ ਜੀ ਉਹ ਵੀ ਇੱਕ ਮੰਗ ਪੱਤਰ ਦੇ ਕੇ ਆਏ ਆ ਜਿਹਦੇ ਚ ਲਿਖ ਕੇ ਦੇ ਕੇ ਆਏ ਆ ਜਥੇਦਾਰ ਸਾਹਿਬ ਨੂੰ ਕਿ ਭਾਈ ਇਹਨੂੰ ਬਖਸ਼ਿਓ ਨਾ, ਇਹ ਹੁਣ ਅੜਿੱਕੇ ਆਇਆ, ਇਹਦੀ ਠੋਕ ਕੇ ਉਹ ਮੰਜੀ ਚੰਗੇ ਤਰੀਕੇ ਨਾਲ ਇਸ ਨੂੰ ਰਾਜਨੀਤੀ ਤੋਂ ਹੀ ਪਾਸੇ ਕਰ ਦਿਓ, 10 ਸਾਲ ਲਈ ਬੈਨ ਲਾ ਦਿਓ ਕਿ ਕੋਈ ਚੋਣ ਲੜ ਨਹੀਂ ਸਕਦਾ। ਗੱਲ ਕੀ ਕਿ ਇਵੈਂਚੁਅਲੀ ਰਾਜਨੀਤੀ ਜਿਹੜੀ ਆ ਉਹ ਧਰਮ ਨੂੰ ਡਿਕਟੇਟ ਕਰਨ ਵਾਸਤੇ ਫਿਰ ਅੱਗੇ ਆਈ ਆ, ਫਿਰ ਉਸਨੇ ਪਹਿਲ ਕੀਤੀ ਆ। ਬਾਕੀ 30 ਤਰੀਕ ਨੂੰ ਪਤਾ ਲੱਗ ਜੂ ਕਿ ਕਿਸ ਭਾਅ ਵਿਕਦੀ ਆ, ਉਹ ਸੁਖਬੀਰ ਬਾਦਲ ਨੂੰ ਸਜ਼ਾ ਦਿੰਦੇ ਨੇ ਜਾਂ ਫਿਰ ਉਹਨੂੰ ਮਾਫ਼ ਕਰਦੇ ਨੇ। ਸਾਡੀਆਂ ਸਿੱਖ ਰਹੋ ਰੀਤਾਂ ਨਾਲ ਪਰੰਪਰਾਵਾਂ ਦੇ ਨਾਲ ਸਜ਼ਾ ਵੀ ਇਹੀ ਆ ਕਿ ਭਾਈ ਤੁਸੀਂ ਪਾਠ ਕਰਨਾ ਜਾਂ ਫਿਰ ਜੋੜੇ ਸਾਫ਼ ਕਰਨੇ। ਸੋ ਜਿੱਥੇ ਪਾਠ ਕਰਨਾ ਸਜ਼ਾ ਹੋਵੇ ਤੇ ਏਡੀ ਸਖ਼ਤ ਸਜ਼ਾ ਜਿਹੜੀ ਆ ਉਹ ਸੁਖਬੀਰ ਬਾਦਲ ਹੋਣੀ ਝੱਲ ਪਾਉਣਗੇ। ਇਹ ਤਾਂ ਭਾਈ ਕਹਿ ਲਓ ਕਿ 30 ਤਰੀਕ ਵਾਲੀ ਸਜ਼ਾ ਤੋਂ ਬਾਅਦ ਦੇ ਵਿੱਚ ਹੀ ਪਤਾ ਲੱਗੂ। ਸੋ ਮੁੱਕਦੀ ਗੱਲ ਇਹ ਕਿ ਜਿਹੜੇ ਇਹ ਭੰਬਲ ਭੂਸੇ ਨੇ ਇਹ ਹਾਲੇ ਜਿਉਂ ਦੇ ਤਿਉਂ ਖੜੇ ਨੇ ਤੇ ਹੁਣ ਮੇਰੇ ਕੋਲ ਤੇ ਇਸ ਚੀਜ਼ ਦਾ ਜਵਾਬ ਹੈ ਨਹੀਂ ਸੀ ਕਿ ਜਿਹੜਾ ਮੈਂ ਦੱਸ ਸਕਦਾ ਸਿੱਧੀ ਵਾਲਿਆਂ ਨੂੰ ਕਿ ਭਾਈ ਤੁਸੀਂ ਆਪਣੇ ਕੈਲੰਡਰ ਦੇ ਵਿੱਚ ਆਹ ਤਰੀਕ ਪਾ ਲਓ। ਬਾਕੀ ਦੇਖਦੇ ਹਾਂ ਕਿ ਬਣਦਾ ਕੀ ਆ। ਆਪਾਂ ਹਰ ਸਾਲ ਇਹ ਚੀਜ਼ਾਂ ਵਿਚਾਰਦੇ ਹਾਂ, ਸਾਰੇ ਇਹ ਵੀ ਮਹਿਸੂਸ ਕਰਦੇ ਹਾਂ ਕਿ ਭਾਈ ਗੁਰੂ ਸਾਹਿਬ ਦਾ ਜਿਹੜਾ ਗੁਰਪੁਰਬ ਆ ਉਹ ਅਪ੍ਰੈਲ ਦੇ ਵਿੱਚ ਸੀ ਤੇ ਸਾਰਿਆਂ ਨੇ ਮਨਾਉਣਾ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਆ। ਔਰ ਇਹ ਵੀ ਜਾਣਦੇ ਹਾਂ ਕਿ ਕੱਤਕ ਦੀ ਪੂਰਨਮਾਸ਼ੀ ਤੱਕ ਘੜੀਸ ਕੇ ਕਿਉਂ ਲਿਆਂਦਾ ਗਿਆ, ਕਿਉਂਕਿ ਜਿਹੜੀ ਕੱਤੇ ਦੀ ਪੂਰਨਮਾਸ਼ੀ ਆ ਉਸ ਦੇ ਦਿਨ ਕੋਈ ਜੇ ਕੋਈ ਕਟੜੂ ਵਛੜੂ ਵੀ ਜੰਮਦਾ ਸੀ ਪੈਦਾ ਹੁੰਦਾ ਸੀ ਉਸਨੂੰ ਵੀ ਗ੍ਰਹਿਣਿਆ ਮੰਨਦੇ ਸੀ, ਇਸ ਦਿਨ ਨੂੰ ਅਸ਼ੁਭ ਮੰਨਿਆ ਜਾਂਦਾ ਸੀ। ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਨ੍ਹਾਂ ਨੇ ਕ੍ਰਾਂਤੀਕਾਰੀ ਸੋਚ ਲਿਆ ਕੇ ਤੇ ਇੱਕ ਹੋਕਾ ਦਿੱਤਾ ਇਨਸਾਨਾਂ ਨੂੰ ਇਨਸਾਨ ਬਣਨ ਵਾਸਤੇ ਪ੍ਰੇਰਿਆ ਤੇ ਉਹਨਾਂ ਨੂੰ ਉੱਥੇ ਲਿਆ ਕੇ ਤੇ ਇੱਕ ਢੰਗ ਦੇ ਨਾਲ ਘਟਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਵੱਡਾ ਨਾ ਹੋਵੇ ਘਾਟ ਨਾ ਜਾਏ ਦੇ ਕਥਨ ਅਨੁਸਾਰ ਮਹਾਂਵਾਕਾਂ ਅਨੁਸਾਰ ਤੇ ਕੋਈ ਵੀ ਘਟਾ ਵਧਾ ਕੇ ਸੁਣ ਸਕਦਾ ਨਹੀਂ। ਖੈਰ ਇਸ ਗੱਲ ਦੇ ਉੱਪਰ ਜ਼ਰੂਰ ਵਿਚਾਰ ਕਰਿਓ। ਜਦੋਂ ਆਪਾਂ ਕਿਤੇ ਗੁਰਦੁਆਰਾ ਸਾਹਿਬਾਨ ਜਾਂਦੇ ਹਾਂ ਤੇ ਉੱਥੇ ਪ੍ਰਬੰਧਕਾਂ ਨੂੰ ਪੁੱਛਿਓ ਜ਼ਰੂਰ ਵੀ ਆਹ ਮਸਲੇ ਜਿਹੜੇ ਆ ਉਹ ਵਿੱਚ ਵਿਚਾਲੇ ਲਟਕਦੇ ਕਿਉਂ ਆ, ਹੱਲ ਕਿਉਂ ਨਹੀਂ ਹੁੰਦੇ। ਬਰਾੜ ਸਾਹਿਬ ਜਿਹੜੇ ਨੇ ਜੀ ਨਾਲ ਜੁੜ ਚੁੱਕੇ ਨੇ, ਇਹਨੂੰ ਇੱਥੇ ਦਿਓ ਜੀ ਆਗਿਆ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਬਰਾੜ ਸਾਹਿਬ ਪ੍ਰੋਗਰਾਮ ਅੱਗੇ ਤੋਰਨਗੇ ਜੀ।
HK Tire Center to cars and trucks se brand new ya old tires le sakde ho.
BF Goodrich, Hamcock, Firestone, Chinese tires mil dene.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-6667-416-276-6667।
ਟੀਮ 4 ਐਂਟਰਟੇਨਮੈਂਟ ਅਤੇ ਟ੍ਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024। ਟੋਰਾਂਟੋ ਸ਼ੋਅ ਸੈਟਰਡੇ 7 ਸਤੰਬਰ ਨੂੰ, ਦ ਥੀਏਟਰ ਐਟ ਗ੍ਰੇਟ ਕੈਨੇਡੀਅਨ ਕਸੀਨੋ ਰਿਜ਼ੋਰਟ ਟੋਰਾਂਟੋ, ਵੁੱਡਵਾਈਨ ਮਾਲ ਅਤੇ ਵੁੱਡਵਾਈਨ ਰੇਸ ਟ੍ਰੈਕ ਦੇ ਬਿਲਕੁਲ ਨਾਲ। ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਤਾਰ। ਟਿਕਟਾਂ ਲਈ ticketmaster.ca ਤੇ ਜਾਓ। ਵਧੇਰੇ ਜਾਣਕਾਰੀ ਲਈ ਕਾਲ ਕਰੋ ਟੀਮ 4 ਐਂਟਰਟੇਨਮੈਂਟ 905-793-1234। ਕੀ ਤੁਸੀਂ ਇਹ ਸ਼ੋਅ ਮਿਸ ਕਰਨਾ ਚਾਹੋਗੇ?
ਚਰਨਜੀਤ ਬਰਾੜ ਵੱਲੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਪਹਿਲੇ 15 ਮਿੰਟ ਰਾਣਾ ਜੀ ਨੇ ਲਾਤੇ ਨੇ ਸੰਬੰਧ, ਵੈਸੇ ਤਾਂ ਫੇਰ ਕਿਸੇ ਦਿਨ ਡਿਟੇਲ ਦੇ ਵਿੱਚ ਗੱਲ ਕਰਾਂਗੇ ਜੀ। ਭੰਬੜ ਭੂਸਾ ਤਾਂ ਇੰਨਾ ਜ਼ਿਆਦਾ ਬਈ ਜਦੋਂ ਹੀ ਕੋਈ ਨਵੀਂ ਗੱਲ ਸਾਹਮਣੇ ਆਉਂਦੀ ਹੈ, ਕਿਉਂਕਿ ਪੁਰਾਣੀਆਂ ਤਾਂ ਇਤਿਹਾਸ ਆ ਜਿਹੜਾ ਪਤਾ ਨਹੀਂ ਇਤਿਹਾਸ ਨੂੰ ਮਿਥਿਹਾਸ ਬਣਾ ਦਿੱਤਾ ਗਿਆ। ਪੰਜਾਬ ਦੇ ਵਿੱਚ ਇਤਿਹਾਸ ਆ ਜਿਹੜਾ ਉਸ ਤਰੀਕੇ ਨਾਲ ਨਹੀਂ ਸਾਂਭਿਆ ਗਿਆ ਤੇ ਬਹੁਤੇ ਲੋਕ ਇਹ ਸਮਝਦੇ ਨੇ ਕਿ ਇਤਿਹਾਸਿਕ ਪੁਸਤਕਾਂ ਨੇ ਜਿਹੜੀਆਂ ਉਹ ਐਕਚੁਅਲੀ ਹੈਪਨਿੰਗ ਤੋਂ 150-200 ਸਾਲ ਬਾਅਦ ਲਿਖੀਆਂ ਗਈਆਂ ਨੇ। ਅੱਜ ਕੱਲ ਰੰਗ ਬੜਾ ਭੰਬੜ ਭੂਸਾ ਪਿਆ ਹੋਇਆ ਜੀ। ਕੋਈ ਕਹਿੰਦਾ ਨੀਲਾ ਰੰਗ ਹੁੰਦਾ ਸੀ ਜੀ ਖਾਲਸੇ ਦਾ, ਕੋਈ ਕਹਿੰਦਾ ਕੇਸਰੀ ਸੀ, ਕੋਈ ਕਹਿੰਦਾ ਖੱਟਾ ਰੰਗ ਸੀ, ਕਈ ਥਾਵਾਂ ਤੇ ਨਿਸ਼ਾਨ ਸਾਹਿਬ ਬਦਲੇ ਜਾ ਰਹੇ ਨੇ। ਚਲੋ ਕੋਈ ਗੱਲ ਨੀ ਜੀ, ਧਰਮ ਦਾ ਮਸਲਾ, ਮੇਰੀ ਆਦਤ ਆ ਬਹੁਤੀ ਮੈਂ ਧਰਮ ਦੇ ਮਸਲੇ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨਾ ਚਾਹੁੰਦਾ ਹੁੰਦਾ। ਹਾਂ, ਜਿੱਥੇ ਕਿਤੇ ਵਿਗਿਆਨ ਤੇ ਧਰਮ ਦੀ ਕੋਈ ਗੱਲਬਾਤ ਹੁੰਦੀ ਹੈ, ਤੁਲਨਾ ਹੁੰਦੀ ਹੈ, ਮੈਂ ਵਿਗਿਆਨ ਦੇ ਹੱਕ ਦੇ ਵਿੱਚ ਖੜਦਾ ਜੀ ਹਮੇਸ਼ਾ। ਇਤਿਹਾਸ ਦੇ ਵਿੱਚ ਧਰਮ ਨੇ ਪੋਜ਼ਿਟਿਵਲੀ ਜਿਸ ਵੇਲੇ ਸਾਡੇ ਧਾਰਮਿਕ ਗੁਰੂ ਪੀਰ ਪੈਗੰਬਰ ਜਦੋਂ ਨਵਾਂ ਧਰਮ ਸ਼ੁਰੂ ਹੋਇਆ ਡੈਫੀਨੇਟਲੀ ਪੋਜ਼ਿਟਿਵ ਰੋਲ, ਕਿਉਂਕਿ ਧਾਰਮਿਕ ਨਜ਼ਰੀਆ ਸੀਗਾ ਉਸ ਵੇਲੇ ਕੁਦਰਤ ਨੂੰ ਦੁਨੀਆਂ ਨੂੰ ਸਮਝਣ ਦਾ, ਪਰ ਉਹ ਵਕਤ ਖਤਮ ਹੋ ਗਿਆ ਜੀ। ਵਿਗਿਆਨ ਆ ਜਿਹੜਾ ਜਦੋਂ ਨਵੇਂ ਤੱਥ ਆ ਜਾਂਦੇ ਨੇ, ਨਵੇਂ ਤੱਥਾਂ ਦੀ ਰੋਸ਼ਨੀ ਦੇ ਵਿੱਚ ਸਾਰਾ ਕੁਝ ਆ ਜਿਹੜਾ ਉਹ ਬਦਲ ਜਾਂਦਾ। ਇਸ ਕਰਕੇ ਮੇਰੀ ਰੁਚੀ ਧਰਮ ਦੇ ਵਿੱਚ ਹੈ ਹੀ ਨਹੀਂ ਗੀ, ਪਰ ਇੰਨਾ ਜ਼ਰੂਰ ਆ ਜਦੋਂ ਧਾਰਮਿਕ ਲੋਕ ਇਹ ਕਹਿੰਦੇ ਨੇ ਕਿ ਸਾਡੇ ਕੋਲ ਹੀ ਸਾਡੇ ਪੱਲੇ ਹੀ ਸੱਚ ਆ, ਸਾਡੇ ਤੋਂ ਉਹਰਾ ਕੋਈ ਨਹੀਂ, ਤੇ ਫਿਰ ਡਿਬੇਟ ਆ ਜਿਹੜੀ ਜਦੋਂ ਚੱਲਦੀ ਆ ਤੇ ਦਲੀਲਾਂ ਦੇ ਸਹਿਤ ਵਿਗਿਆਨ ਦੇ ਧਰਾਤਲ ਤੇ ਵਿਗਿਆਨ ਦੇ ਪਲੇਟਫਾਰਮ ਤੇ ਖੜ ਕੇ ਆਪਾਂ ਕਰਦੇ। ਇਸ ਕਰਕੇ ਮੈਂ ਨਾਨ ਰਿਲੀਜੀਅਸ ਬੰਦਾ ਜੀ, ਤੇ ਇਸ ਕਰਕੇ ਮੈਂ ਵਿਅੰਗਾਤਮਕ ਤੌਰ ਤੇ ਤਾਂ ਟਿੱਪਣੀਆਂ ਕਰ ਦਿੰਦਾ ਹੁਣ ਧਰਮ ਤੇ, ਪਰ ਕਈਆਂ ਨੂੰ ਬੁਰੀਆਂ ਲੱਗਦੀਆਂ। ਚਲੋ ਜੀ, ਇਹ ਦੇਸ਼ ਸੋਹਣਾ ਬਹੁਤ ਆ, ਇੱਥੇ ਸਾਰਿਆਂ ਨੂੰ ਆਪੋ ਆਪਣੇ ਵਿਚਾਰ ਆ ਜਿਹੜੇ ਸਾਂਝੇ ਕਰਨ ਦੀ ਇਜਾਜ਼ਤ ਹੈਗੀ ਆ। ਇਜਾਜ਼ਤ ਤਾਂ ਉੱਥੇ ਵੀ ਸੀਗੀ, ਪਰ ਉੱਥੇ ਪਤਾ ਨੀ ਵੀ ਜਾਂਦੇ ਹੁੰਦੇ ਸੀ ਧੌਣ ਕੀ ਨੇ ਲਾਹ ਦੇਣੀ ਆ, ਇਸ ਕਰਕੇ ਲੋਕ ਉੱਥੇ ਜਗਦੇ ਸੀ। ਹਾਲਾਂਕਿ ਜਿਹੜੇ ਕਿਸੇ ਵਿਚਾਰਧਾਰਾ ਨਾਲ ਪ੍ਰਣਾਏ ਹੋਏ ਲੋਕ ਸੀ ਉਹ ਤਾਂ ਨੀ ਸੀ ਜਗਦੇ, ਉਹ ਤਾਂ ਲਿਖਦੇ ਵੀ ਉਵੇਂ ਹੀ ਸੀ, ਤੇ ਬੋਲਦੇ ਵੀ ਉਵੇਂ ਸੀ ਤੇ ਵੱਖਰੀ ਗੱਲ ਆ ਕਿ ਧਾਰਮਿਕ ਕੱਟੜਪੰਥੀ ਜਿਹੜੇ ਸੀਗੇ ਉਹ ਹਿੰਸਾ ਦੇ ਜ਼ੋਰ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਸੀ ਪਰ ਨਹੀਂ ਦਬੇ। ਸਾਨੂੰ ਡਾਕਟਰ ਨਰਿੰਦਰ ਦਬੋਲਕਰ ਦੀ ਸਟੋਰੀ ਯਾਦ ਹੋਊਗੀ, ਅੱਜ ਕੱਲ ਦੇ ਮੌਕੇ ਦੇ ਵਿਚ ਵੀ ਜਾਣੀ ਇਹੋ ਜਿਹਾ ਕੁਛ ਹੋਇਆ। ਡਾਕਟਰ ਨਰਿੰਦਰ ਦਬੋਲਕਰ ਤਰਕਸ਼ੀ ਲਾਗੂ ਸੀ ਮਹਾਰਾਸ਼ਟਰ ਦੇ ਵਿਚ ਤੇ ਕੱਟੜ ਹਿੰਦੂ ਫਿਰਕਾ ਪ੍ਰਸਤੀ ਜਿਹੜੇ ਉਹਨਾਂ ਦੇ ਲੱਗਦੇ ਸੀਗੇ, ਇਸ ਕਰਕੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਪੇਸ਼ੇ ਵਜੋਂ ਡਾਕਟਰ ਤੇ ਸਾਰੀ ਉਮਰ ਉਹਨਾਂ ਨੇ ਲੋਕਾਂ ਨੂੰ ਵਿਗਿਆਨਿਕ ਐਂਗਲ ਤੋਂ ਸਿਹਤ ਸੰਬੰਧੀ ਜਾਣਕਾਰੀ ਦਿੱਤੀ, ਨਾਲ ਦੀ ਨਾਲ ਉਹਨਾਂ ਨੇ ਕਿਹਾ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਚੱਕਰਾਂ ਦੇ ਵਿਚੋਂ ਬਾਹਰ ਨਿਕਲੋ। ਅੰਧ ਸ਼ਰਧਾ ਨਿਰਮੂਲਨ ਕਮੇਟੀ ਬਣਾ ਕੇ ਉਹਨਾਂ ਨੇ ਮਤਲਬ ਲੋਕਾਂ ਨੂੰ ਗਿਆਨ ਦੇ ਨਾਲ ਗਿਆਨ ਵਿਗਿਆਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਧਾਰਮਿਕ ਕੱਟੜਪੰਥੀਆਂ ਨੇ ਉਹਨਾਂ ਨੂੰ ਵੀ ਬਖਸ਼ਿਆ। ਚਲੋ ਅੱਜ ਆਪਣਾ ਅੱਜ ਦਾ ਆਪਣਾ ਇਹ ਵਿਸ਼ਾ ਨਹੀਂ, ਕੱਲ ਆਪਾਂ ਇੱਥੋਂ ਦੀਆਂ ਗੱਲਾਂ ਕਰਦੇ ਹਾਂ। ਕੱਲ ਟਰੂਡੋ ਸਾਹਿਬ ਨੇ ਬੜੀ ਲੰਬੀ ਚੌੜੀ ਸਟੇਟਮੈਂਟ ਦਿੱਤੀ ਹੈ ਜੀ ਕਿ ਟੈਂਪਰੇਰੀ ਫੋਰਨ ਵਰਕਰਸ ਨੇ ਜਿਹੜੇ ਇਹਨਾਂ ਨੂੰ ਹੁਣ ਅਸੀਂ ਘਟਾ ਦੇਣਾ, ਤੇ ਉਹਨਾਂ ਨੇ ਇਹ ਕਿਹਾ ਬਈ ਕਿਸੇ ਵੀ ਕਿੱਤੇ ਦੇ ਵਿਚ 10% ਤੋਂ ਵੱਧ ਤਾਂ ਇਜਾਜ਼ਤ ਹੀ ਨਹੀਂ। ਜਾਣੀ ਤੁਸੀਂ ਕਹਿ ਲੋ ਵੀ ਜਿੱਥੇ 20 ਮੁਲਾਜ਼ਮ ਕੰਮ ਕਰਦੇ ਆ ਤੇ ਉਹਨਾਂ ਨੂੰ 2 ਮੁਲਾਜ਼ਮ, ਬਾਹਰਲੇ ਜਿਹੜੇ ਹੈਗੇ ਆ ਫੋਰ ਟੈਂਪਰੇਰੀ ਫੋਰਨ ਵਰਕਰ, ਜਾਂ ਜੇ 10 ਨੇ ਮੁਲਾਜ਼ਮ ਤਾਂ 1, ਇੰਨੀ ਕੁ ਇਜਾਜ਼ਤ ਆ, ਇਸ ਤੋਂ ਵੱਧ ਨਹੀਂ। ਤੇ ਕਈ ਥਾਵਾਂ ਤੇ ਮਤਲਬ ਜਿੱਥੇ ਉਹ ਕਹਿੰਦੇ ਵੀ 6% ਤੋਂ ਵੱਧ ਜਿਹੜਾ ਹੈਗਾ ਅਨਇੰਪਲੋਇਮੈਂਟ ਰੇਟ ਆ ਤੇ ਉੱਥੇ ਤਾਂ ਪਤਾ ਨੀ ਬਿਲਕੁਲ ਹੀ ਜਾਣੀ ਹੋ ਹੀ ਨਹੀਂ ਸਕਦੇ ਟੈਂਪਰੇਰੀ ਫੋਰਨ ਵਰਕਰਸ ਨੇ। ਗੱਲ ਅਸਲ ਦੇ ਵਿਚ ਇਹ ਆ, ਗੱਲ ਬੜੀ ਡੂੰਘੀ ਆ, ਇਹ ਉੱਤੋਂ ਦੇਖਣ ਨੂੰ ਇਹ ਬੜੀ ਸੌਖੀ ਜੀ ਲੱਗਦੀ ਹੈ ਵੀ ਸਟੇਟਮੈਂਟ ਦੇਤੀ ਆ ਸਾਡੇ ਪ੍ਰਧਾਨ ਮੰਤਰੀ ਜੀ ਨੇ। ਇਹ ਮਸਲੇ ਦੀ ਤੁਸੀਂ ਡੰਗਿਆਈ ਚ ਜਾਓ, ਚੋਣਾਂ ਅਜੇ ਤਕਰੀਬਨ ਸਾਲ ਸਵਾ ਸਾਲ ਬਾਅਦ ਨੇ, ਅਗਲੇ ਸਾਲ ਅਕਤੂਬਰ ਜੇ ਗਿਣੀਏ ਤਾਂ ਹੁਣ ਆਪਾਂ ਚਲੋ ਸਾਲ ਬਾਅਦ ਰੱਖ ਲੋ 13 ਮਹੀਨਿਆਂ ਬਾਅਦ, ਪਰ ਮਾਹੌਲ ਜਿਹੜਾ ਚੋਣਾਂ ਦਾ ਨਾ ਜਿਹੜਾ ਉਹ ਇਸ ਵਾਰੀ ਉਹਦੇ ਵਿਚ ਜਿਹੜਾ ਇਮੀਗ੍ਰੇਸ਼ਨ
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5153 6473888154 ਤੇ ਸੰਪਰਕ ਕਰੋ ਪੱਪੂ ਹਲਵਾਈ।
ਮੇਰੀ ਨਿੱਕੀ ਭੈਣ ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਲਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇ ਰਹੀ ਪਰ ਮਿਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਫ੍ਰੋਮ 3 ਲੋਕੇਸ਼ਨ 416-213-1165 416-213-1165।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241 647-769-0241।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰੀ ਫਿਰ ਨਿੱਕਾ ਸਵਾਗਤ ਜੀ ਦੋਸਤੋ, ਮੈਂ ਜਿਹੜੀ ਜਗ੍ਹਾ ਤੇ ਖੜਾ ਇੱਥੇ ਸਿਗਨਲ ਥੋੜੇ ਜਿਹੇ ਮਾੜੇ ਨੇ, ਇਸ ਕਰਕੇ ਕਈ ਵਾਰੀ ਲਾਈਨ ਆ ਜਿਹੜੀ ਟੁੱਟ ਜਾਂਦੀ, ਕਈ ਵਾਰੀ ਸਿਗਨਲ ਡ੍ਰੌਪ ਹੋ ਜਾਂਦੇ ਨੇ ਜੀ, ਮਾਫੀ ਚਾਹੁੰਦੇ ਆ। ਗੱਲਬਾਤ ਚੱਲ ਰਹੀ ਸੀ ਵੀ ਜਿਸ ਸਥਿਤੀ ਦੇ ਉੱਤੇ ਕੈਨੇਡੀਅਨ ਸੋਸਾਇਟੀ ਖੜੀ ਆ, ਕੈਨੇਡਾ ਦਾ ਇਮੀਗ੍ਰੈਂਟਸ ਬਿਨਾਂ ਸਰ ਹੀ ਨਹੀਂ ਸਕਦਾ, ਪਰ ਆਉਣ ਵਾਲੇ ਸਾਲ ਦੇ ਵਿੱਚ ਚੋਣਾਂ ਨੇ ਤੇ ਇਹ ਚੋਣਾਂ ਦੇ ਮੱਦੇਨਜ਼ਰ ਹੁਣ ਜਿਹੜੀਆਂ ਪਾਰਟੀਆਂ ਨੇ ਇਹ ਇਸ ਆਧਾਰ ਉੱਤੇ, ਮਤਲਬ ਚੋਣਾਂ ਦੇ ਮੈਨੀਫੈਸਟੋ ਦੇ ਵਿੱਚ ਅਲੱਗ ਅਲੱਗ ਪਾਰਟੀਆਂ ਦੇ ਵਿੱਚ ਹੋਰ ਵੀ ਗੱਲਾਂ ਬਹੁਤ ਹੋਣਗੀਆਂ, ਪਰ ਇਹ ਓਪਨਲੀ ਨਹੀਂ ਕਹਿੰਦੇ, ਪਰ ਸਿਸਟਮ ਇਹੋ ਜਿਹਾ ਕ੍ਰੀਏਟ ਕਰ ਰਹੇ ਨੇ ਆਪਣੇ ਪੱਖੀ ਸੋਸ਼ਲ ਮੀਡੀਆ ਦੇ ਜਿਹੜੇ ਇਨਫਲੂਐਂਸਰ ਨੇ ਜਾਂ ਆਲੇ ਦੁਆਲੇ ਪ੍ਰਚਾਰ ਇਹ ਕੀਤਾ ਜਾ ਰਿਹਾ ਬਈ ਹੁਣ ਨਾ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਹੋ ਗਈ ਇਸ ਕਰਕੇ ਇਮੀਗ੍ਰੈਂਟਸ ਦੀ ਜ਼ਰੂਰਤ ਨਹੀਂ, ਇਮੀਗ੍ਰੈਂਟਸ ਨੇ ਜਿਹੜੇ ਉਹ ਦੇਸ਼ ਦੇ ਉੱਤੇ ਭਾਰ ਬਣ ਰਹੇ ਨੇ, ਜਿਹੜੇ ਲੋਕ 100-200 ਸਾਲ ਪਹਿਲਾਂ ਆਏ ਨੇ ਇੱਥੇ ਜਾਂ 300-250 ਸਾਲ ਪਹਿਲਾਂ ਆਏ ਨੇ ਇੱਥੇ, ਉਹਨਾਂ ਨੂੰ ਇਹ ਜਚਾ ਕੇ ਉਹਨਾਂ ਦੀਆਂ ਵੋਟਾਂ ਬਟੋਰਨ ਦੀ ਗੱਲ ਚੱਲ ਰਹੀ ਹੈ ਇਹਦੇ ਵਿੱਚ ਹੁਣ, ਕਿਉਂਕਿ ਲਿਬਰਲਸ ਦੇ ਉੱਤੇ ਪਹਿਲਾਂ ਦੋਸ਼ ਲੱਗਦਾ ਰਿਹਾ ਜਾਂ ਇਹ ਕਹਿ ਲਈਏ ਕਿ ਲਿਬਰਲਸ ਨੇ ਹੀ ਇਮੀਗ੍ਰੇਸ਼ਨ ਨੂੰ ਜ਼ਿਆਦਾ ਹੰਗਾਰਾ ਦਿੱਤਾ, ਕੰਜ਼ਰਵੇਟਿਵ ਪਾਰਟੀ ਵਾਲੇ ਜਿਹੜੇ ਹੈਗੇ ਆ ਉਹ ਇਹ ਕਹਿੰਦੇ ਨੇ, ਸਿੱਧੇ ਤੌਰ ਤੇ ਤਾਂ ਨਹੀਂ ਕਹਿੰਦੇ, ਟੇਢੇ ਮੇਢੇ ਤਰੀਕੇ ਦੇ ਨਾਲ ਉਹ ਇਹ ਇਸ਼ਾਰਾ ਦੇਣ ਦੀ ਕੋਸ਼ਿਸ਼ ਕਰਦੇ ਨੇ ਬਈ ਅਸੀਂ ਇਮੀਗ੍ਰੇਸ਼ਨ ਘਟਾਵਾਂਗੇ, ਅਸੀਂ ਤਾਂ ਪੱਕੀ ਘਟਾਵਾਂਗੇ, ਤੇ ਇਸ ਕਰਕੇ ਲਿਬਰਲਸ ਨੂੰ ਹੁਣ ਕਹਿੰਦੇ ਆ ਨਾ ਜਿਵੇਂ ਕੌੜਾ ਅੱਕ ਚੱਬਣਾ ਪੈ ਰਿਹਾ ਬਈ ਹਾਂ ਬਈ ਇਮੀਗ੍ਰੇਸ਼ਨ ਅਸੀਂ ਵੀ ਘਟਾ ਦੇਣੀ ਆ, ਦੇਖੋ ਇੰਨੀ ਵੱਧ ਗਈ ਆ। ਤੇ ਤੀਜੇ ਪਾਸੇ ਜਿਹੜੇ ਇਮੀਗ੍ਰੈਂਟ ਪਹਿਲਾਂ ਆਏ ਸੀ, ਜੇ ਆਪਾਂ ਪੰਜਾਬੀ ਸੋਸਾਇਟੀ ਦੀ ਵੀ ਗੱਲ ਕਰੀਏ ਜਾਂ ਆਪਾਂ ਭਾਰਤੀ ਲੋਕਾਂ ਦੀ ਗੱਲ ਕਰੀਏ, ਉਹਦੇ ਵਿੱਚੋਂ ਵੀ ਜਿਹੜੇ 20-25 ਸਾਲ ਪਹਿਲਾਂ ਆਏ ਹੋਏ ਨੇ ਉਹਨਾਂ ਨੂੰ ਲੱਗਦਾ ਵੀ ਹਾਂ ਬਈ ਜਿਹੜੇ ਨਵੇਂ ਇਮੀਗ੍ਰੈਂਟ ਆ ਰਹੇ ਨੇ ਨਾ, ਪਤਾ ਨੀ ਸਾਡੇ ਜਵਾਕਾਂ ਦੀਆਂ ਜੋਬਸ ਇਹਨਾਂ ਨੇ ਲੈ ਲੈਣੀਆਂ ਨੇ, ਇਸ ਕਰਕੇ ਇਮੀਗ੍ਰੇਸ਼ਨ ਘਟਣੀ ਚਾਹੀਦੀ ਹੈ। ਦੇਖੋ ਤੁਸੀਂ ਟ੍ਰੈਜਡੀ ਦੇਖੋ ਬਈ, ਕੈਨੇਡਾ ਇਮੀਗ੍ਰੈਂਟਸ ਦਾ ਦੇਸ਼ ਆ, ਇਮੀਗ੍ਰੈਂਟ ਆ ਜਿਹੜੇ ਇੱਥੋਂ ਦੀ ਜਿੰਦ ਜਾਨ ਨੇ, ਤੇ ਅੱਗੇ ਵੀ ਇਮੀਗ੍ਰੈਂਟਸ ਬਿਨਾਂ ਇਹ ਚੱਲ ਨਹੀਂ ਸਕਦਾ, ਪਾਪੂਲੇਸ਼ਨ ਲਗਾਤਾਰ ਘੱਟ ਰਹੀ ਹੈ, ਬਰਥ ਰੇਟ ਘੱਟ ਰਿਹਾ, ਸੋਸਾਇਟੀ ਬੁੜੀ ਹੋ ਰਹੀ ਹੈ, ਆਪ ਸਾਰੇ ਇਮੀਗ੍ਰੈਂਟ ਨੇ ਤੇ ਕਹਿ ਰਹੇ ਨੇ ਜੀ ਇਮੀਗ੍ਰੈਂਟ ਦੀ ਸਾਨੂੰ ਜ਼ਰੂਰਤ ਹੈ ਹੀ ਨਹੀਂ ਗੀ, ਹੁਣ ਘੱਟ ਆ। ਇਸ ਤੋਂ ਵੱਡੀ ਟ੍ਰੈਜਡੀ ਕੀ ਹੋ ਸਕਦੀ ਹੈ ਸਾਡੀ ਜਿਹੜੀ ਸੋਚਣ ਪ੍ਰਕਿਰਿਆ, ਸਾਡਾ ਜਿਹੜਾ ਥੋਟ ਪ੍ਰੋਸੈਸ ਆ। ਇਸ ਕਰਕੇ ਮੈਨੂੰ ਲੱਗਦਾ ਜੀ, ਘੱਟੋ ਘੱਟ ਹੋ ਸਕਦਾ ਮੈਂ ਗਲਤ ਹਾਂ, ਵੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਟੇਢੇ ਮੇਢੇ ਸਿੱਧੇ ਤਰੀਕੇ ਦੇ ਨਾਲ ਇਮੀਗ੍ਰੈਂਟਸ ਤੇ ਤਵਾ ਲੱਗੂਗਾ, ਐਂਟੀ ਇਮੀਗ੍ਰੈਂਟਸ ਵੀ ਗੱਲਾਂ ਹੋਣਗੀਆਂ ਥੋੜਾ ਬਹੁਤ ਚੋਣਾਂ ਦੇ ਵਿੱਚ, ਚੋਣਾਂ ਦੇ ਨੇੜ ਤੇੜ ਜਾਂ ਪਹਿਲਾਂ ਜਿਹੜਾ ਉਹ ਰੇਸਿਜ਼ਮ ਵਾਲਾ ਮਾਹੌਲ ਆ ਜਿਹੜਾ, ਹਾਲਾਂਕਿ ਦੇਖੋ ਆਪਾਂ ਕਾਨੂੰਨੀ ਤੌਰ ਤੇ ਨੀ ਗੱਲ ਕਰ ਰਹੇ, ਕਾਨੂੰਨੀ ਤੌਰ ਤੇ ਰੇਸਿਜ਼ਮ ਜਿਹੜਾ ਇੱਕ ਬਿਮਾਰੀ ਆ, ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਮਾਹੌਲ ਆ ਜਿਹੜਾ ਉਹ ਆਲਰੇਡੀ ਭਖ ਰਿਹਾ ਤੇ ਭਖਾਉਣ ਦੀ ਹੋਰ ਕੋਸ਼ਿਸ਼ ਕੀਤੀ ਜਾਊਗੀ, ਖਾਸ ਕਰਕੇ ਜਿਹੜੇ ਨਵੇਂ ਆਏ ਇਮੀਗ੍ਰੈਂਟ ਆ ਨਾ ਉਹਨਾਂ ਦੇ ਖਿਲਾਫ ਤਾਂ ਮਾਹੌਲ ਆਲਰੇਡੀ ਭਖਿਆ ਹੋਇਆ। ਠੀਕ ਹੈ, ਨਵੇਂ ਆਏ ਜਿਹੜੇ ਇਮੀਗ੍ਰੈਂਟ ਆ ਕਈ ਵਾਰੀ ਆਪਣੀ ਸੋਸਾਇਟੀ ਨੂੰ ਜਦੋਂ ਛੱਡ ਕੇ ਆਉਂਦੇ ਨੇ, ਨਵੀਂ ਸੋਸਾਇਟੀ ਦੀਆਂ ਜਿਹੜੀਆਂ ਵੈਲਿਊਜ਼ ਨੇ ਜਿਨ੍ਹਾਂ ਨੂੰ ਕਦਰਾਂ ਕੀਮਤਾਂ ਕਹਿੰਦੇ ਆ, ਉਹਨਾਂ ਦੇ ਵਿੱਚ ਉਹ ਛੇਤੀ ਨਹੀਂ ਢਲ ਸਕਦੇ, ਤੇ ਕਈ ਵਾਰੀ ਜਿਹੜੀ ਸੋਸਾਇਟੀ ਦੇ ਵਿੱਚੋਂ ਆਉਂਦੇ ਨੇ ਉਹ ਸੋਸਾਇਟੀ ਦੇ ਵਿੱਚ ਕਲਚਰਲ ਡਿਸਟੋਰਸ਼ਨਸ ਆਲਰੇਡੀ ਪਈਆਂ ਹੁੰਦੀਆਂ, ਕਿਤੇ ਨਾ ਕਿਤੇ ਬਦਮਾਸ਼ੀ ਪਈ ਆ, ਕਿਤੇ ਨਾ ਕਿਤੇ ਬਹੁਤ ਜ਼ਿਆਦਾ ਉੱਚੀ ਬੋਲਣਾ ਪਿਆ, ਕਿਤੇ ਕਿਤੇ ਉਹ ਬੋਲੀ ਰੂਡ ਹੁੰਦੀ ਹੈ। ਉਹ ਫਿਰ ਜਦੋਂ ਇਸ ਦੇਸ਼ ਦੇ ਵਿੱਚ ਆਉਂਦੇ ਨੇ ਜਿੱਥੇ ਸਾਰਾ ਕੁਝ ਬੜੀ ਨਰਮਾਈ ਨਾਲ ਸਾਰਾ ਕੁਝ ਸਮੂਥਲੀ ਚੱਲ ਰਿਹਾ ਹੁੰਦਾ, ਇਸ ਸੋਸਾਇਟੀ ਦੇ ਵਿੱਚ ਰਿਜੈਂਟਮੈਂਟ ਸ਼ੋ ਕਰਨ ਦੇ, ਵਿਰੋਧ ਸ਼ੋ ਕਰਨ ਦੇ ਆਪਣੇ ਢੰਗ ਤਰੀਕੇ ਨੇ, ਜਦੋਂ ਫਿਰ ਨਵੇਂ ਇਮੀਗ੍ਰੈਂਟ ਆਉਂਦੇ ਨੇ ਥੋੜਾ ਜਿਹਾ ਰੌਲਾ ਰੱਪਾ ਪੈਂਦਾ ਤੇ ਉਹ ਸਾਰੇ ਇਮੀਗ੍ਰੈਂਟਸ ਨੂੰ ਬਲੇਮ ਦਿੱਤਾ ਜਾਂਦਾ ਕਿ ਠੀਕ ਹੈ ਇਹ ਗੱਲ ਨੂੰ ਐਕਸੈਪਟ ਕੀਤਾ ਜਾਣਾ ਚਾਹੀਦਾ, ਤੇ ਇਹ ਵੀ ਐਕਸੈਪਟ ਕੀਤਾ ਜਾਣਾ ਚਾਹੀਦਾ ਵੀ ਜਦੋਂ ਕੋਈ ਨਵਾਂ ਬੰਦਾ ਇੱਥੇ ਆਉਂਦਾ ਨਾ ਤੇ ਉਹਦੀ ਮਾਨਸਿਕ ਢਲਾਈ ਹੁੰਦੀ ਹੈ, ਉਹਦੇ ਵਿਚਾਰਾਂ ਦੀ ਕਸਾਈ ਹੁੰਦੀ ਆ, ਜਿਵੇਂ ਆਪਾਂ ਰੇਤੀ ਮਾਰ ਕੇ ਹੌਲੀ 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 ਘਾਸੇ ਪਾਉਂਦੇ ਹਾਂ ਨਾ, ਇਵੇਂ ਉਹਦੇ ਦਿਮਾਗ ਦੇ ਵਿੱਚ ਉਹਦੀ ਸੋਚਣ ਪ੍ਰਕਿਰਿਆ ਤੇ ਇੱਥੋਂ ਦਾ ਸਿਸਟਮ ਆ ਜਿਹੜਾ ਆਪਣੀ ਛਾਪ ਛੱਡਦਾ ਤੇ ਹੌਲੀ ਹੌਲੀ ਪੁਰਾਣਾ ਉਹਦੇ ਦਿਮਾਗ ਦੇ ਵਿੱਚੋਂ ਨਿਕਲਦਾ। ਇਹਨੂੰ ਹੀ ਕਹਿੰਦੇ ਆ ਵੀ ਕੈਨੇਡੀਅਨ ਵੈਲਿਊਜ਼ ਨੂੰ ਬੰਦਾ ਹੌਲੀ ਹੌਲੀ ਅਬਜ਼ੋਰਵ ਕਰਦਾ, ਅਸਿਮੀਲੇਟ ਕਰਦਾ ਤੇ ਹੌਲੀ ਹੌਲੀ 3-4-5 ਸਾਲਾਂ ਦੇ ਪ੍ਰੋਸੈਸ ਦੇ ਵਿੱਚ ਉਹ ਪੰਜਾਬੀ ਚ ਕਹਿ ਸੀ ਉਹ ਬੰਦਾ ਬਣ ਜਾਂਦਾ, ਉਹ ਕੈਨੇਡੀਅਨ ਬਣ ਜਾਂਦਾ, ਪਰ ਉਸ ਪ੍ਰੋਸੈਸ ਦੇ ਦੌਰਾਨ ਕਈ ਵਾਰੀ ਉਹ ਗਲਤ ਸਟੈਪ ਲੈ ਜਾਂਦਾ, ਆਪਾਂ ਉਹਨਾਂ ਨਾਲ ਕਦੇ ਵੀ ਸਹਿਮਤ ਨਹੀਂ ਹੁੰਦੇ। ਪਰ ਜੇ ਕੋਈ ਇਹ ਕਵੇ ਬਈ ਇਮੀਗ੍ਰੈਂਟਸ ਜਿਹੜੇ ਹੈਗੇ ਨੇ ਉਹ ਆਹ ਕਰਦੇ ਨੇ ਜੀ, ਉਹ ਕਰਦੇ ਨੇ, ਇਹਨਾਂ ਨੂੰ ਬੈਠਣ ਉੱਠਣ ਦੀ ਤਹਜ਼ੀਬ ਨਹੀਂ ਹੈ, ਮਤਲਬ ਤਹਜ਼ੀਬ ਨਹੀਂ ਹੈ, ਇਹਨਾਂ ਨੂੰ ਅਕਲ ਨਹੀਂ ਹੈ, ਕੀਤਾ ਜਾਂਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਪ੍ਰਚਾਰ ਕੀਤਾ ਜਾਂਦਾ,
ਹਾਲਾਂਕਿ ਮੈਂ ਹੁਣ ਮਜਬੂਰਨ ਐਗਜ਼ਾਮਪਲ ਦੇਣ ਦੀ ਕੋਸ਼ਿਸ਼ ਕਰ ਰਿਹਾ, ਮਜਬੂਰਨ ਮੈਨੂੰ ਦੇਣੀ ਪੈ ਰਹੀ ਆ ਬਈ। ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੇ ਵੀਡੀਓ ਪਾਈ ਸੀਗੀ, ਕਿਸੇ ਲੜਕੀ ਨੇ, ਵੀ ਵਿਸਾਖਾ ਬੀਚ ਨਾ ਜਿਹੜੇ ਇਮੀਗ੍ਰੈਂਟਸ ਨੇ ਕੀ ਕਰਦੇ ਨੇ ਤੁਹਾਨੂੰ ਪਤਾ ਹੀ ਆ ਕੀ ਕਰਦੇ ਨੇ ਹਨਾ, ਕਹਿੰਦੇ ਜੀ ਇਹ ਰੇਤੇ ਦੇ ਵਿੱਚ ਹੋਲਸ ਪੱਟ ਕੇ ਤੇ ਉੱਥੇ ਗੰਦ ਬੰਦ ਜਿਹੜਾ ਖਿਲਾਰ ਕਰਦੇ ਨੇ ਤੇ ਬੀਚ ਦੇ ਉੱਤੇ ਇਸ ਤਰ੍ਹਾਂ ਗੰਦ ਪਾਇਆ ਜਾਂਦਾ। ਹਾਲਾਂਕਿ ਦੇਖੋ ਕਿਸੇ ਨੇ ਵੀਡੀਓ ਬਣਾਈ, ਉਹ ਲੱਖਾਂ ਲੋਕਾਂ ਨੇ ਦੇਖੀ ਤੇ ਬਹੁਤ ਸਾਰੇ ਇਮੀਗ੍ਰੈਂਟ ਵੀ ਇਮੀਗ੍ਰੈਂਟਾਂ ਦੇ ਖਿਲਾਫ ਹੋਵੇ ਨਵਿਆਂ ਦੇ, ਪਰ ਜਦੋਂ ਵਿਸਾਖਾ ਬੀਚ ਦੇ ਮੇਅਰ ਨਾਲ ਇਹ ਗੱਲ ਕੀਤੀ ਗਈ ਉਹਨੇ ਇਸ ਗੱਲ ਨੂੰ ਡਿਨਾਈ ਕੀਤਾ, ਕਹਿੰਦਾ ਵੀ ਕੋਈ ਵੀ ਇਹੋ ਜਿਹੀ ਗੱਲ ਨੀ। ਜਾਣੀ ਮੈਂ ਹੈਰਾਨ ਆ ਵੀ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਠੀਕ ਆ ਇੱਕਾ ਦੁੱਕਾ ਘਟਨਾਵਾਂ ਹੁੰਦੀਆਂ ਹੋਣਗੀਆਂ, ਆਪਾਂ ਇਸ ਗੱਲ ਨੂੰ ਐਕਸੈਪਟ ਕਰਦੇ ਹਾਂ ਇੱਕਾ ਦੁੱਕਾ ਘਟਨਾਵਾਂ ਹੋ ਗਈਆਂ ਹੋਣਗੀਆਂ, ਪਰ ਵਿਸਾਖਾ ਬੀਚ ਦੇ ਮੇਅਰ ਨੇ ਇਸ ਗੱਲ ਨੂੰ ਟੋਟਲੀ ਡਿਨਾਈ ਕੀਤਾ। ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਕੋਈ ਚੰਗੀ ਗੱਲ ਆ ਜਿਹੜੀ ਉਹ ਛੇਤੀ ਨੀ ਫੈਲਦੀ, ਉਹ ਦਿਮਾਗ ਹੀ ਨੀ ਖਰਾਬ ਕਰਦਾ ਬੰਦਾ ਚੰਗੀ ਗੱਲ ਤੇ, ਜਿਹੜੀ ਗੱਲ ਸੋਚਣ ਦੇ ਉੱਤੇ ਦਿਮਾਗ ਆ ਜਿਹੜਾ ਲੱਗਦਾ ਬੰਦਾ ਕਹਿੰਦਾ ਮੈਨੂੰ ਲੋੜ ਕੀ ਪਈ ਆ। ਮਾੜੀ ਤੋਂ ਮਾੜੀ ਖਬਰ ਆ ਜਿਹੜੀ, ਘਟੀਆ ਤੋਂ ਘਟੀਆ ਰੁਝਾਨ ਆ ਜਿਹੜਾ ਇੰਨੀ ਛੇਤੀ ਫੈਲਿਆ ਜਾਂਦਾ ਜਾਂ ਫੈਲਾਇਆ ਜਾਂਦਾ, ਤੁਸੀਂ ਗੱਲ ਹੀ ਛੱਡ ਦੋ। ਇਸੇ ਤਰ੍ਹਾਂ ਜਿਹੜਾ ਇਮੀਗ੍ਰੈਂਟਸ ਦੇ ਖਿਲਾਫ, ਖਾਸ ਕਰਕੇ ਨਵੇਂ ਇਮੀਗ੍ਰੈਂਟਸ ਦੇ ਖਿਲਾਫ ਜਿਹੜੀ ਘੁਸਰ ਮੁਸਰ ਹੁੰਦੀ ਆ ਨਾ, ਉਹਨੂੰ ਜ਼ਿਆਦਾ ਹਵਾ ਦੇ ਦਿੱਤੀ ਜਾਂਦੀ ਆ, ਬਿਨਾਂ ਇਹ ਸੋਚਿਆ ਕਿ ਅਸੀਂ ਖੁਦ ਇਮੀਗ੍ਰੈਂਟ ਆ। ਇਹ ਵੱਖਰੀ ਗੱਲ ਆ ਵੀ ਅਸੀਂ 20 ਸਾਲ ਪਹਿਲਾਂ ਆ ਗਏ, ਜਿਨ੍ਹਾਂ ਦੇ ਬਾਪੂ ਹੈਗੇ ਨੇ ਜਿਹੜੇ ਇੱਥੇ ਜੰਮੇ ਨੇ ਉਹਨਾਂ ਦੇ ਬਾਪੂ 40 ਸਾਲ ਪਹਿਲਾਂ ਆ ਗਏ ਹੋਣਗੇ, ਉਹ ਬਾਪੂਆਂ ਦੇ ਬਾਪੂ 100 ਸਾਲ ਪਹਿਲਾਂ ਆ ਗਏ ਹੋਣਗੇ, ਇਸ ਕਰਕੇ ਇਮੀਗ੍ਰੈਂਟ ਦਾ ਹੀ ਦੇਸ਼ ਆ। ਤੇ ਦੂਜੀ ਗੱਲ ਇਹ ਆ, ਸੱਚਾਈ ਇਹ ਵੀ ਡਾਟਾ ਹੀ ਦੱਸਦਾ, ਸੱਚਾਈ ਇਹ ਆ ਬਈ ਤੁਸੀਂ ਇਕੱਲੇ ਇਮੀਗ੍ਰੈਂਟਸ ਦੀ ਗੱਲ ਨਾ ਕਰੋ, ਆਲਰੇਡੀ ਕੈਨੇਡੀਅਨ ਪ੍ਰੋਵਿੰਸ ਦੇ ਵਿੱਚ ਜਿੰਨੀ ਕੁ ਮਿਨੀਮਮ ਵੇਜਸ ਮਿਲ ਰਹੀ ਆ ਨਾ, ਉਸ ਮਿਨੀਮਮ ਵੇਜਸ ਦੇ ਨਾਲ ਬੰਦੇ ਦੀ ਜ਼ਿੰਦਗੀ ਆ ਜਿਹੜੀ ਲੰਘਦੀ ਨੀ ਆ। ਮੈਂ ਨੀ ਕਹਿ ਰਿਹਾ, ਥੋੜਾ ਜਿਹਾ ਗੂਗਲ ਤੇ ਜਾ ਕੇ ਡਾਟਾ ਫਰੋਲੋ, ਤੇ ਫਿਰ ਨਵਾਂ ਆਇਆ ਜਿਹੜਾ ਬੰਦਾ ਭਾਈ ਜਿਹੜਾ ਟੈਂਪਰੇਰੀ ਵਰਕਰ ਆ ਜਾਂ ਜਿਹਨੇ ਵਰਕ ਪਰਮਿਟ ਲਿਆ ਇੱਥੇ, ਜਾਂ ਈਵਨ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਵੀ ਆਇਆ ਬੁਲਾਇਆ ਇੱਥੇ ਵੀ ਸਾਨੂੰ ਜ਼ਰੂਰਤ ਹੈਗੀ ਆ ਤੇ ਤਾਂਹੀਓ ਆਏ ਨੇ ਉਹ, ਹਰੇਕ ਬੰਦੇ ਦਾ ਸੁਪਨਾ ਹੁੰਦਾ। ਤੁਸੀਂ ਆਹ ਬਾਉਂਡਰੀ ਛੱਡ ਦਿਓ ਕੈਨੇਡਾ ਅਮਰੀਕਾ ਦੀਆਂ, ਇਹ ਬਾਉਂਡਰੀ ਅਸੀਂ ਬਣਾਈਆਂ ਹੋਈਆਂ, ਭਾਰਤ ਪਾਕਿਸਤਾਨ ਦੀਆਂ ਬਾਉਂਡਰੀ ਅਸੀਂ ਬਣਾਈਆਂ ਹੋਈਆਂ, ਧਰਤੀ ਸਾਡੇ ਸਾਰਿਆਂ ਦੀ ਆ। ਜੇ ਉਥੋਂ ਦੇ ਬੰਦੇ ਇੱਥੇ ਨਹੀਂ ਆ ਸਕਦੇ ਤੇ ਇੱਥੋਂ ਦੇ ਲੋਕਾਂ ਨੂੰ ਕਿਹਨੇ ਅਧਿਕਾਰ ਦਿੱਤਾ ਇੱਥੋਂ ਦੀਆਂ ਸਰਕਾਰਾਂ ਨੂੰ ਵੀ ਤੁਸੀਂ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਮਾਈਨਿੰਗ ਕਰੋ, ਉਹਨਾਂ ਦੇਸ਼ਾਂ ਦੇ ਨੈਚੁਰਲ ਰਿਸੋਰਸ ਦੀ ਲੁੱਟ ਕਰੋ, ਤੇ ਜੇ ਉਹ ਦੇਸ਼ ਆ ਜਿਹੜੇ ਸਹੀ ਤਰੀਕੇ ਨਾਲ ਉਹ ਤੁਹਾਡੀਆਂ ਪਾਲਿਸੀਆਂ ਨਹੀਂ ਮੰਨਦੇ ਤਾਂ ਫੌਜਾਂ ਚਾੜ ਦਿਓ। ਮੈਂ ਸਾਰੇ ਓਵਰਆਲ ਸਾਰੇ ਦੇਸ਼ਾਂ ਦੀ ਗੱਲ ਕਰਦਿਆਂ, ਕੈਨੇਡਾ, ਅਮਰੀਕਾ, ਰਸ਼ੀਆ, ਚਾਈਨਾ, ਜਰਮਨੀ, ਸਪੇਨ, ਇੰਗਲੈਂਡ, ਪੁਰਤਗਾਲ, ਸਪੇਨ ਤੇ ਫਰਾਂਸ ਦਾ ਤਾਂ ਸਾਰਿਆਂ ਨੂੰ ਪਤਾ ਨਾ ਇਹਨਾਂ ਨੇ ਕਾਲੋਨੀਜ਼ ਬਣਾਈਆਂ ਸੀ, ਤੇ ਆ ਹੁਣ ਵਾਲੇ ਦੇਸ਼ਾਂ ਦੀ ਮੈਂ ਹੁਣ ਗੱਲ ਕਰਤੀ ਆ। ਕਿੱਡੀ ਵੱਡੀ ਦੌੜ ਲੱਗੀ ਹੋਈ ਆ ਵੀ ਜਿਹੜੇ ਵੀ ਦੇਸ਼ ਦੇ ਵਿੱਚ ਨੈਚੁਰਲ ਰਿਸੋਰਸਿਸ ਨੇ, ਜਿੱਥੇ ਵੀ ਕਿਤੇ ਇਹਨਾਂ ਨੂੰ ਲਿਥੀਅਮ ਮਿਲਦਾ, ਜਿੱਥੇ ਵੀ ਕਿਤੇ ਇਹਨਾਂ ਨੂੰ ਕੁਛ ਵੀ ਮਿਲਦਾ, ਫਟਾਫਟ ਉਹ ਦੇਸ਼ ਨੂੰ ਗੁਲਾਮ ਬਣਾਉਣ ਲਈ ਕਿਹੜੇ ਤਰੀਕੇ ਨਾਲ ਭੱਜੇ ਜਾਂਦੇ ਨੇ। ਬਈ ਜੇ ਤੁਹਾਡਾ ਭਾਈ ਪੈਸਾ ਉੱਥੇ ਜਾ ਸਕਦਾ, ਇਨਵੈਸਟ ਹੋ ਸਕਦਾ, ਜੇ ਤੁਹਾਡੀ ਸਮਝ ਉੱਥੇ ਜਾ ਸਕਦੀ ਹੈ, ਜੇ ਤੁਸੀਂ ਉੱਥੋਂ ਦੀ ਲੇਬਰ ਚੋਰੀ ਕਰ ਸਕਦੇ ਹੋ, ਲੇਬਰ ਚੋਰੀ ਦਾ ਮਤਲਬ ਬਈ ਤੁਸੀਂ ਉਹਨਾਂ ਤੋਂ ਵੱਧ ਕੰਮ ਕਰਾ ਕੇ ਘੱਟ ਪੈਸੇ ਦੇ ਸਕਦੇ ਹੋ, ਜੇ ਤੁਸੀਂ ਆਪਣੇ ਵਿਚਾਰ ਉੱਥੇ ਲਾਗੂ ਕਰ ਸਕਦੇ ਹੋ, ਆਪਣੀ ਹਕੂਮਤ ਉੱਥੇ ਲਾਗੂ ਕਰ ਸਕਦੇ ਹੋ, ਜੇ ਤੁਸੀਂ ਉੱਥੇ ਦੇ ਬੰਦੇ ਦਾ ਦਿਮਾਗ ਜਿਹੜਾ ਉਹਦੀ ਕਿਰਤ ਸ਼ਕਤੀ ਹੈ ਜਿਹੜੀ ਇੱਥੇ ਲਿਆ ਸਕਦੇ ਹੋ, ਸਮਝ ਗਏ ਨਾ ਆਊਟਸੋਰਸਿੰਗ ਤੁਸੀਂ, ਤੇ ਫਿਰ ਬੰਦਾ ਸਰੀਰ ਆਪਦਾ ਚੱਕ ਕੇ ਨਾ ਨਿਸ਼ਾਨ ਕਿਉਂ ਨਹੀਂ ਆ ਸਕਦਾ। ਇਹ ਦੁਨੀਆ ਜਿਹੜੀ ਇੱਕ ਪਾਸੇ ਕਹਿੰਦੇ ਗਲੋਬਲ ਪਿੰਡ ਬਣ ਗਈ ਆ, ਤੇ ਦੂਜੇ ਪਾਸੇ ਉਸ ਗਲੋਬ ਦੇ ਇੱਕ ਹਿੱਸੇ ਦੇ ਵਿੱਚੋਂ ਦੂਜੇ ਹਿੱਸੇ ਤੱਕ ਬੰਦਾ ਕਿਉਂ ਨਹੀਂ ਆ ਸਕਦਾ। ਤੁਸੀਂ ਕਹੋਗੇ ਕਿ ਦੇਸ਼ਾਂ ਨੇ ਬਾਉਂਡਰੀਜ਼ ਬਣਾਈਆਂ ਹੋਈਆਂ, ਦੇਸ਼ਾਂ ਨੇ ਪਾਲਿਸੀਜ਼ ਬਣਾਈਆਂ, ਬਣਾਈਆਂ ਨੇ, ਮੈਂ ਕਦੋਂ ਕਹਿੰਦਾ ਨਹੀਂ ਬਣਾਈਆਂ, ਪਰ ਉਹ ਵੀ ਡਿਸਕ੍ਰਿਮੀਨੇਸ਼ਨ ਕੀਤੀ ਹੋਈ ਆ। ਕਿਉਂ ਬਣਾਈਆਂ ਨੇ ਬਾਉਂਡਰੀਜ਼, ਕਿਹਨੇ ਬਣਾਈਆਂ ਨੇ ਬਾਉਂਡਰੀਜ਼, ਤੁਹਾਡੇ ਰੱਬ ਨੇ ਆ ਕੇ ਬਣਾਈਆਂ ਨੇ ਬਾਉਂਡਰੀਜ਼, ਬੰਦਿਆਂ ਨੇ ਬਣਾਈਆਂ ਨੇ ਨਾ, ਕਿਉਂ ਬਣੀਆਂ ਨੇ ਬਾਉਂਡਰੀਜ਼ ਇਹ, ਕਿਉਂ ਨੀ ਧਰਤੀ ਦਾ ਇੱਕ ਵਸਿੰਦਾ ਜਿਹੜਾ ਉਹਨੂੰ ਉਹਦੇ ਕੋਲ ਅਧਿਕਾਰ ਵੀ ਉਹ ਕਿਸੇ ਵੀ ਦੇਸ਼ ਦੇ ਵਿੱਚ ਜਾ ਕੇ ਕੰਮ ਕਰ ਸਕੇ, ਆਪਣੀ ਕਿਰਤ ਸ਼ਕਤੀ ਵੇਚ ਸਕੇ। ਜਦੋਂ ਕਾਰਪੋਰੇਟਸ ਨੂੰ ਇਹ ਅਧਿਕਾਰ ਆ ਵੀ ਆਪਣੀ ਚੀਜ਼ ਪੈਦਾ ਕਰਕੇ, ਬੇਜਾਨਦਾਰ ਚੀਜ਼ ਪੈਦਾ ਕਰਕੇ ਦੁਨੀਆਂ ਦੇ ਕਿਸੇ ਵੀ ਹਿੱਸੇ ਚ ਵੇਚ ਦੇ, ਤਾਂ ਇੱਕ ਜਿਹੜਾ ਸਕਿਲਡ ਬੰਦਾ ਜਾਂ ਮੈਂ ਕਹੂੰਗਾ ਜੀ ਅਨਸਕਿਲਡ ਬੰਦਾ, ਉਹਨੂੰ ਕਿਉਂ ਅਧਿਕਾਰ ਨੀ ਵੀ ਉਹ ਆਪਦੀ ਕਿਰਤ ਸ਼ਕਤੀ ਕਿਸੇ ਕਿਤੇ ਵੀ ਵੇਚ ਸਕੇ। ਕਿਰਤ ਸ਼ਕਤੀ ਇੱਕ ਜਿਉਂਦੇ ਇਨਸਾਨ ਚੋਂ ਆ ਰਹੀ ਹੈ, ਤੁਹਾਡਾ ਜਿਹੜਾ ਪ੍ਰੋਡਕਟ ਆ ਕਾਰਪੋਰੇਟ ਦਾ ਇਹ ਬੇਜਾਨਦਾਰ ਚੀਜ਼ ਆ, ਤੁਹਾਨੂੰ ਸਾਰਾ ਅਧਿਕਾਰ ਆ ਕਿ ਤੁਸੀਂ ਆਪਣਾ ਪ੍ਰੋਡਕਟ ਜਿੱਥੇ ਮਰਜ਼ੀ ਵੇਚਦੇ ਹੋ, ਕਿ ਜਿਉਂਦੇ ਬੰਦੇ ਨੂੰ ਕਿਉਂ ਨੀ ਅਧਿਕਾਰ ਇਹ ਦਿੱਤਾ ਗਿਆ ਵੀ ਉਹ ਕਿਤੇ ਵੀ ਬੇਰੋਕ ਟੋਕ ਉਹ ਜਰਮਨੀ ਜਾ ਸਕੇ, ਉਹ ਸਾਊਦੀ ਅਰੇਬੀਆ ਜਾ ਸਕੇ, ਕੈਨੇਡਾ ਆ ਸਕੇ, ਅਮੈਰੀਕਾ ਜਾ ਸਕੇ, ਜਿਹਨੂੰ ਜੀ ਚਾਹੀਦਾ ਰੱਖ ਲੈ, ਜਿਹਨੂੰ ਜੀ ਚਾਹੀਦਾ ਨਾ ਰੱਖੇ ਭਾਈ। ਅੱਛਾ ਸਰ, ਜਦੋਂ ਤੁਹਾਨੂੰ ਲੋੜ ਹੁੰਦੀ ਉਦੋਂ ਤਾਂ ਤੁਸੀਂ ਬੁਲਾ ਲੈਂਦੇ ਹੋ। ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਬੁਲਾਏ, ਹੁਣ ਤੁਸੀਂ ਕਹਿੰਦੇ ਉਹਨਾਂ ਨੂੰ ਵੀ ਭਾਈ ਵਾਪਸ ਚਲੇ ਜਾਓ। ਸਾਡੇ ਬਹੁਤ ਸਾਰੇ ਲੋਕ ਵੀ ਕਹਿੰਦੇ ਨੇ, ਕਹਿੰਦੇ ਜੀ ਪੜ੍ਹਨ ਆਏ ਆ ਤੇ ਪੜ੍ਹਾਈ ਪੂਰੀ ਕਰਕੇ ਚਲੇ ਜਾਓ। ਪੜ੍ਹਨ ਆਏ ਆ ਤੁਸੀਂ ਉਹਨਾਂ ਨੂੰ ਕੀ ਸਿਖਾਇਆ? ਡੇਢ ਡੇਢ ਸਾਲ ਸਾਲ ਦੋ ਦੋ ਸਾਲ ਦੀ ਐਜੂਕੇਸ਼ਨ ਦੇ ਵਿੱਚ ਲੱਖਾਂ ਡਾਲਰ ਤੁਸੀਂ ਲਏ ਨੇ, ਤੁਸੀਂ ਉਹਨਾਂ ਨੂੰ ਕੀ ਸਿਖਾਇਆ? ਕਿਹੜਾ ਸਕਿੱਲ ਸਿਖਾਇਆ ਜ਼ਿੰਦਗੀ ਦਾ? ਤੁਸੀਂ ਉਹਨਾਂ ਦੇ ਬਿਹਤਰੀਨ ਵਰੇ ਜ਼ਿੰਦਗੀ ਦੇ ਖਰਾਬ ਕੀਤੇ ਨੇ ਦੋ ਦੋ ਕਮਰਿਆਂ ਦੇ ਕਾਲਜ ਦੇ ਵਿੱਚ। ਆ ਮੈਨੂੰ ਕੱਲ ਪਤਾ ਲੱਗਿਆ ਵੀ ਸੇਂਟ ਕਲੇਅਰ ਕਾਲਜ ਹੈ ਇੱਥੇ, ਮੈਨੂੰ 20 ਸਾਲ ਹੋ ਗਏ ਬ੍ਰੈਂਟ ਰਹਿੰਦੇ ਨੂੰ, ਮੈਨੂੰ ਨੀ ਸੀ ਪਤਾ ਇੱਥੇ ਸੇਂਟ ਕਲੇਅਰ ਕਾਲਜ ਹੈਗਾ। ਮੈਨੂੰ ਕਿਸੇ ਨੇ ਦੱਸਿਆ, ਕਹਿੰਦੇ ਸੇਂਟ ਕਲੇਅਰ ਕਾਲਜ ਦੇ ਵਿੱਚ ਨਾ 49 ਬੱਚੇ ਫੇਲ ਕਰਤੇ। ਮੇਰੀ ਖਬਰ ਸੁਣਦੇ ਸਰ ਤੁਸੀਂ ਕਹੋਗੇ ਜੀ ਫੇਲ ਹੋਏ ਹੋਣੇ, ਫੇਲ ਕਰਤੇ, ਹਰੇਕ ਬੰਦੇ ਦਾ ਰਿਐਕਸ਼ਨ ਨਾਰਮਲ ਰਿਐਕਸ਼ਨ ਇਹੀ ਹੋਇਆ। ਪਰ ਨਹੀਂ, ਸੇਂਟ ਕਲੇਅਰ ਕਾਲਜ ਮੈਂ ਉਹਨੂੰ ਕਿਹਾ, ਮੈਂ ਕਿਹਾ ਵਿੰਡਜ਼ਰ ਦੇ ਵਿੱਚ ਆ ਨਹੀਂ, ਕਹਿੰਦਾ ਭਾਜੀ ਇੱਥੇ ਬ੍ਰੈਂਪਟਨ ਜਾਂ, ਮੈਂ ਕਿਹਾ ਤੁਹਾਡਾ ਭਾਗ ਬ੍ਰੈਂਪਟਨ ਚ ਸੇਂਟ ਕਲੇਅਰ ਕਾਲਜ ਹੈਗਾ? ਮੈਨੂੰ ਨੀ ਸੀ ਪਤਾ ਗਾ। ਚਲੋ, ਕਹਿੰਦੇ ਜੀ ਉਹਨਾਂ ਨੇ ਬੱਚੇ ਫੇਲ ਕਰਤੇ, ਮੇਰਾ ਵੀ ਇਹੀ ਜਵਾਬ ਸੀ। ਮੈਂ ਕਿਹਾ ਜੀ, ਅੱਛਾ ਮੈਂ ਮਾਫੀ ਚਾਹੁੰਦਾ ਜੇ ਮੈਂ ਨਾਂ ਕਾਲਜ ਦਾ ਭੁੱਲ ਗਿਆ ਹੋਵਾਂ, ਪਰ ਜਿਵੇਂ ਖਬਰ ਮੈਨੂੰ ਮਿਲੀ ਆ। ਮੈਂ ਕਿਹਾ ਵੀ ਫੇਲ ਹੋਏ ਹੋਣਗੇ? ਕਹਿੰਦੇ ਭਾਜੀ ਓਪਨ ਬੁੱਕ ਐਗਜ਼ਾਮ ਸੀਗਾ। ਮੈਂ ਦੋ ਇਨਸਾਨਾਂ ਦੀ ਕਨਵਰਸੇਸ਼ਨ ਜਿਹਦੇ ਚ ਦੂਸਰਾ ਇਨਸਾਨ ਮੈਂ ਆ, ਮੈਂ ਗੱਲ ਕਰ ਰਿਹਾ। ਕਹਿੰਦੇ ਭਾਜੀ ਓਪਨ ਬੁੱਕ ਟੈਸਟ ਸੀ, ਫੇਰ ਐ ਤਾਂ ਹੋ ਹੀ ਨੀ ਸਕਦਾ ਵੀ ਨਕਲ ਮਾਰ ਕੇ ਹੋ ਗਏ ਹੋਣ। ਕਹਿੰਦੇ ਫਿਰ ਅਗਲੇ ਸਾਲ ਸਾਨੂੰ ਪਤਾ ਲੱਗਿਆ, ਕਿਸੇ ਨੇ ਅਪਰੋਚ ਕੀਤਾ ਵੀ ਸਿਸਟਮ ਦੇ ਵਿੱਚ ਨਾ ਗਲਿਚ ਆ ਗਈ, ਅਜੇ ਰਿਜ਼ਲਟ ਤਾਂ ਆਉਣਾ। ਜਾਣੀ ਤੁਸੀਂ ਇਹ ਦੇਖ ਲੋ, 100-100 ਬੱਚੇ ਲਗਾਤਾਰ ਫੇਲ ਹੁੰਦੇ ਆ। ਮੈਂ ਨੀ ਕਹਿੰਦਾ ਵੀ, ਮੈਂ ਕਹਿੰਦਾ ਜੀ ਸਾਰੇ ਨਲਾਇਕ ਆ ਜਾਂ ਸਾਰੇ ਲਾਇਕ ਆ, ਉਹਨਾਂ ਦੇ ਦੁਨੀਆ ਲੈਵਲ ਤੇ ਪ੍ਰਚਲਿਤ ਗੱਲ ਆ ਵੀ ਯੂਨੀਵਰਸਿਟੀ ਕਾਲਜਿਸ ਰੀਵੈਲੂਏਸ਼ਨ ਦਾ ਹੱਕ ਦਿੰਦੇ ਨੇ, ਦਿੰਦੇ ਹੀ ਨੀ ਇੱਥੇ। ਫਿਰ ਅਗਲੇ ਦਿਨ ਪਾਸ ਵੀ ਕਰ ਦਿੰਦੇ ਜੇ ਉਹ ਪ੍ਰੋਟੈਸਟ ਕਰਦੇ ਆ, 25-25 ਫੀਸ ਵੀ ਲੈ ਲੈਂਦੇ ਨੇ। ਏਦੋਂ ਵੱਧ ਐਕਸਪਲੋਇਟੇਸ਼ਨ ਕਿਵੇਂ, ਕਿੱਥੇ ਹੋਊਗੀ ਹੋਰ? ਅੱਛਾ, ਫੇਰ ਇਹ ਫੈਡਰਲ ਗਵਰਨਮੈਂਟ ਨੇ ਮੰਨਿਆ, ਪ੍ਰੋਵਿੰਸ ਦੇ ਸਿਰ ਜ਼ਿੰਮੇਵਾਰੀ ਸਿੱਟੀ ਆ ਵੀ ਤੁਸੀਂ ਅਨਰੈਗੂਲੇਟਡ ਕਾਲਜਿਸ ਨੇ, ਤੁਹਾਡੇ ਸੀਟਾਂ ਥੋੜੀਆਂ ਹੁੰਦੀਆਂ, ਬਹੁਤ ਸਾਰੇ ਬੱਚਿਆਂ ਨੂੰ ਬੁਲਾ ਲੈਂਦੇ ਨੇ। ਵੱਡੇ ਵੱਡੇ ਪੱਤਰਕਾਰਾਂ ਨੇ ਇਹ ਕਿਹਾ ਕਿ ਸਕੇਪਗੋਟਸ ਬਣਾਉਂਦੇ ਨੇ ਬੱਚਿਆਂ ਨੂੰ, ਉਹਨਾਂ ਨੂੰ ਬਲੀ ਦਾ ਬੱਕਰਾ ਬਣਾਉਂਦੇ ਨੇ, ਮੋਟੀਆਂ ਫੀਸਾਂ ਲੈਂਦੇ ਨੇ। ਇਹ ਮੈਂ ਨੀ ਕਹਿ ਰਿਹਾ, ਵੱਡੇ ਵੱਡੇ ਜਰਨਲਿਸਟ ਕਹਿ ਰਹੇ ਨੇ, ਇਮੀਗ੍ਰੈਂਟਾਂ ਖਿਲਾਫ, ਨਵੇਂ ਆਏ ਸਟੂਡੈਂਟ ਖਿਲਾਫ ਪ੍ਰਚਾਰ ਆ ਜਿਹੜਾ ਜ਼ੋਰਦਾਰ ਤਰੀਕੇ ਦੇ ਨਾਲ ਕੀਤਾ ਜਾਂਦਾ, ਤੇ ਉਸੇ ਪ੍ਰਚਾਰ ਦਾ ਸਿੱਟਾ ਵੀ ਹੁਣ ਕੰਜ਼ਰਵੇਟਿਵ ਪਾਰਟੀ ਵਾਲੇ ਵੀ ਸਿੱਧਾ ਪਿੱਛਾ ਛਡਾ ਰਹੇ ਨੇ ਵੀ ਇਮੀਗ੍ਰੈਂਟਾਂ ਜਿਹੜੇ ਨਹੀਂ ਚਾਹੀਦੇ, ਲਿਬਰਲ ਪਾਰਟੀ ਵਾਲੇ ਵੀ ਛਡਾ ਰਹੇ ਨੇ ਪਿੱਛਾ। ਕਿੱਧਰ ਨੂੰ ਜਾ ਰਿਹਾ ਕੈਨੇਡਾ? ਲਓ ਜੀ, ਆਪਾਂ ਐਂ ਕਰਦੇ ਹਾਂ, ਆਪਾਂ ਗੱਲਬਾਤ ਆ ਜਿਹੜੀ ਆਪਣੀ ਉਹ ਰੱਖਦੇ ਆ ਜਾਰੀ, ਤੇ ਮੇਰੇ ਨਾਲ ਨਾ ਲਾਈਨ ਤੇ ਹਾਜ਼ਰ ਨੇ ਸ਼ਾਇਦ ਸਰਦਾਰ ਬਲਵਿੰਦਰ ਸਿੰਘ ਜੀ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਬਰਾੜ ਜੀ ਸਤਿ ਸ੍ਰੀ ਅਕਾਲ ਜੀ, ਸਾਨੂੰ ਜੀ
ਸਤਿ ਸ੍ਰੀ ਅਕਾਲ, ਠੀਕ ਠਾਕ ਹੋ ਜੀ?
ਠੀਕ ਠਾਕ ਹੈ ਬਰਾੜ ਜੀ। ਇਹ ਜਿਹੜੇ ਪੋਲਿਟਿਕਸ ਦੇ ਵਿੱਚ ਗੱਲਾਂ ਹੋ ਰਹੀਆਂ, ਇਹਨੂੰ ਅਸੀਂ ਕਹਿੰਦੇ ਐਵਰੀਡੇ ਪੋਲਿਟਿਕਸ। ਜਿਵੇਂ ਸਾਨੂੰ ਤੁਸੀਂ ਹੁਣ ਐਵਰੀਡੇ ਪ੍ਰੋਗਰਾਮ ਕਰਨਾ ਪੈਂਦਾ, ਜੇ ਐਵਰੀਡੇ ਪੋਲਿਟਿਕਸ ਨਾ ਕਰਨ ਤਾਂ ਫਿਰ ਪੋਲਿਟਿਕਸ ਇਹਦਾ ਚੱਲੂਗੀ ਜੀ।
ਹਾਂਜੀ,
ਇਹ ਜਿਹੜਾ ਨਾ ਤੁਸੀਂ ਕਹਿੰਦੇ ਆ ਵੀ ਇਹ ਵੈਸੇ ਇੱਥੇ ਥੋੜਾ ਜਿਹਾ ਮੇਰੀ ਵੱਖਰਾ ਵਿਚਾਰ ਆ ਵੀ ਜਿਹੜੇ ਨਾ ਕੈਨੇਡੀਅਨ ਮੇਨ ਸਟ੍ਰੀਮ ਲੋਕ ਆ, ਇਹ ਨਾ ਮਲਟੀਕਲਚਰਲਿਜ਼ਮ ਜਿਹਨੂੰ ਆਪਾਂ ਕਹਿੰਦੇ, ਇਹਦੇ ਤੋਂ ਵਾਹਵਾ ਹੀ ਦੁਖੀ ਆ। ਮੈਂ ਹੁਣ ਦੀ ਨੀ, ਜੇ ਪਹਿਲੋਂ ਦੀ ਗੱਲ ਕਰੂੰਗਾ 30 ਸਾਲ ਕਹਿੰਦੀ, ਵਾਹਵਾ ਹੀ ਦੁਖੀ ਆ ਮਲਟੀਕਲਚਰਲਿਜ਼ਮ ਤੋਂ।
ਹਾਂਜੀ,
ਤੇ ਇਹ ਸਿਰਫ ਐਕਸੈਪਟ ਕਰਦੇ ਸੀ, ਇਹਦੀ ਕਾਨਸੈਪਟ ਆਈ ਸੀ ਜਦੋਂ ਮਲਟੀਕਲਚਰਲਿਜ਼ਮ ਨੂੰ ਬਣਾਉਣਾ ਪਿਆ, ਕਿਉਂਕਿ ਇਹਨਾਂ ਨੇ ਕਿਊਬਿਕ ਨੂੰ ਆਪਣੇ ਨਾਂ ਰੱਖਣਾ ਤਾਂ ਫਿਰ ਇਹਨਾਂ ਨੂੰ ਕਰਨਾ ਹੀ ਪਊ। ਉਸੇ ਮਲਟੀਕਲਚਰਲਿਜ਼ਮ ਦਾ ਜਿਹੜਾ ਹਿੱਸਾ ਆ ਅੱਗੋਂ, ਜਿਹੜੇ ਆਪਾਂ ਹੋਰ ਬਾਹਰੋਂ ਲੋਕ ਆਉਂਦੇ ਆ, ਉਹਨਾਂ ਦੀ ਆਪਣੀ ਮਿਨੋਰਟੀ ਆ, ਡਿਫਰੈਂਟ ਡਿਫਰੈਂਟ ਕਲਚਰ ਆ, ਫਿਰ ਉਸੇ ਹੀ ਪੈਕੇਜ ਵਿੱਚ ਆ ਜਾਂਦੇ। ਹਾਂਜੀ, ਪਰ ਜੇ ਮੈਂ ਕਹਾਂ ਨਾ ਵੀ ਉਹ ਲੋਕ ਜਿਹੜੇ ਮੇਨ ਸਟ੍ਰੀਮ ਆ, ਇਹਦੇ ਤੋਂ ਬਹੁਤੇ ਖੁਸ਼ ਨਹੀਂ ਹੈਗੇ। ਉਹ ਕਿਸੇ ਹੱਦ ਤੱਕ, ਮਤਲਬ ਜਿਵੇਂ ਕਹਿ ਦਿੰਦੇ ਨਾ ਵੀ ਕੈਨੇਡਾ ਜਿਵੇਂ ਇਮੀਗ੍ਰਾਂਟਾਂ ਦੀ ਕੰਟਰੀ ਆ, ਤੁਸੀਂ ਵੀ ਇਮੀਗ੍ਰਾਂਟ ਆ ਤੇ ਅੱਗੋਂ ਵੀ ਇੱਦਾਂ ਆਉਣੀ, ਮਤਲਬ ਉਹੀ ਤਾਂ ਗੱਲ ਹੋ ਗਈ ਨਾ ਵੀ ਬੰਦੇ ਦਾ ਰੋਟੀ ਬਿਨਾਂ ਤੇ ਨਹੀਂ ਨਾ ਗੁਜ਼ਾਰਾ ਹੋ ਸਕਦਾ। ਜਿੰਨੀ ਕੁ ਚਾਹੀਦੀ ਉਹ ਤਾਂ ਉਹਨੂੰ ਚਾਹੀਦੀ ਹੋਈ ਚਾਹੀਦੀ ਆ। ਇੱਥੇ ਜੇ ਤਾਂ ਪਾਪੂਲੇਸ਼ਨ ਖੁਦ ਦੀ ਵੱਧਦੀ ਹੁੰਦੀ, ਇਹਨਾਂ ਨੇ ਕਦੇ ਵੀ ਨਹੀਂ ਸੀ ਇਮੀਗ੍ਰੇਸ਼ਨ ਖੋਲਣੀ। ਹਾਂਜੀ, ਤੇ ਉਹਨੂੰ ਮਤਲਬ ਉਹਦਾ ਜਿਹੜਾ ਕੋਟਾ ਪੂਰਾ ਰੱਖਣ ਦੀ ਖਾਤਰ ਇਹ ਇਮੀਗ੍ਰੇਸ਼ਨ ਜਿਹੜੀ ਇਹਨਾਂ ਨੇ ਕੀਤੀ। ਲਾਓ, ਜਿਹੜੀ ਹੁਣ ਇਮੀਗ੍ਰੇਸ਼ਨ ਹੋ ਰਹੀ ਸੀ ਇਹ ਸਾਰੀ ਨਾ ਇਲੀਗਲ ਇਮੀਗ੍ਰੇਸ਼ਨ ਹੋਈ ਆ। ਇਹ ਸਿੱਧਾ ਨਾ ਵਰਡ ਆ, ਇਲੀਗਲੀ ਨਹੀਂ ਇਹਨਾਂ ਨੇ ਇਮੀਗ੍ਰੇਸ਼ਨ ਕੀਤੀ, ਇਹ ਇਲੀਗਲੀ ਕੀਤੀ ਆ ਜ਼ਿਆਦਾ। ਹਾਂਜੀ, ਉਹ ਇਲੀਗਲ ਜਿਹੜਾ ਤਰੀਕਾ ਸੀ ਉਹਨੂੰ ਇੱਕ ਕਿਸਮ ਦਾ ਨਾ ਸੂਡੋ ਲੀਗਲ ਜਿਵੇਂ ਆਪਾਂ ਕਹਿ ਦਈਏ ਤਰੀਕਾ ਜਿਹਾ ਅਪਣਾ ਕੇ ਦੇ ਦਿੱਤਾ। ਬਾਕੀ ਸਟੂਡੈਂਟ 90% ਮਤਲਬ ਨਾ ਹੁਣ ਸਾਨੂੰ ਦੋਵੇਂ ਪਾਸਿਓਂ ਜਿਹੜੀ ਚੀਜ਼ ਆ ਉਹਨੂੰ ਵੇਖਣਾ ਪੈਂਦਾ, 3 ਡਿਮੈਂਸ਼ਨਲੀ, ਜਦ ਤੱਕ ਅਸੀਂ ਘੁਮਾ ਕੇ ਨਹੀਂ ਦੇਖਦੇ। ਉਥੋਂ ਜਿਹੜੇ ਬੰਦੇ ਆਉਂਦੇ ਉਹਨਾਂ ਦਾ 99% ਪਰਸੈਪਸ਼ਨ ਇਹ ਹੀ ਹੁੰਦੀ ਆ ਕਿ ਇੱਕ ਵਾਰੀ ਅਸੀਂ ਪੈਰ ਰੱਖ ਲਿਆ ਤੇ ਸਾਡਾ ਜਿਹੜਾ ਉੱਥੇ ਪੈਰ ਲੱਗ ਜਾਣੇ, ਹਾਂਜੀ। ਉਹਨਾਂ ਨੂੰ ਇਸ ਬਜਾਏ ਇਸ ਦੇ ਕਿ ਉਹਨਾਂ ਨੇ ਸਾਈਨ ਵੀ ਕੀਤੇ ਹੁੰਦੇ ਵੀ ਇਹਦਾ ਕੰਟਰੈਕਟ ਕੀ ਆ, ਉਹ ਫਿਰ ਵੀ ਸਮਝਦੇ ਆ ਨੋ ਜੀ ਉਹ ਫੇਅਰ ਮੁਲਕ ਆ ਉੱਥੇ ਜਦੋਂ ਤੁਸੀਂ ਰਹੋਗੇ, ਤੇ ਬਹੁਤਿਆਂ ਦਾ ਇਸੇ ਤਰ੍ਹਾਂ ਜਿਹੜਾ ਆ ਪਰਮਾਨੈਂਟ ਜਿਹੜਾ ਆ ਪ੍ਰੋਗਰਾਮ ਹੋ ਵੀ ਜਾਂਦਾ। ਤੇ ਹੁਣ ਇਹਨਾਂ ਨੇ ਆਪ ਹੀ ਕੰਮ ਖਰਾਬ ਕਰਕੇ ਤੇ ਹੁਣ ਉਹਨਾਂ ਬੰਦਿਆਂ ਦੀ ਜਿਹੜੀ ਡਿਪੋਰਟੇਸ਼ਨ ਵਾਲੀ, ਹੁਣ ਜਿਹੜੀ ਪਬਲਿਕ ਆ ਜਿਹੜੀ ਪਿੱਛੇ ਜਿਹਨੇ ਵੋਟਾਂ ਪਾਉਣੀਆਂ ਉਹਨਾਂ ਦੀ ਪੂਰੀ ਡਿਮਾਂਡ ਆ ਰੱਜ ਕੇ ਤੇ ਜਿਹੜੇ ਬੰਦਿਆਂ ਦੀ ਸਾਨੂੰ ਨਹੀਂ ਲੋੜ ਉਹਨਾਂ ਨੇ ਇੱਥੋਂ ਕੱਢੋ। ਇਹ ਤੁਹਾਡੇ ਜਿਸ ਬਹਾਨੇ ਨਾਲ ਲੈ ਕੇ ਆਉਂਦੇ ਸੀ ਵੀ ਆ ਸਟੂਡੈਂਟ ਦੇ ਬਹਾਨੇ, ਉਹੀ ਬਹਾਨਾ ਤੁਹਾਡੇ ਕੋਲ ਲੀਗਲ ਟੈਕਨੀਕਲਿਟੀ ਵੀ ਤੁਹਾਡਾ ਜੀ ਜਿਹੜਾ ਐਜੂਕੇਸ਼ਨ ਟਾਈਮ ਸੀ ਪੂਰਾ ਹੋ ਗਿਆ ਹੈ। ਤੇ ਹੁਣ ਇੱਥੇ ਹੀ ਨੀ ਇਕੱਲੇ ਹੈਗੇ, ਅਮਰੀਕਾ ਦੇ ਵਿੱਚ ਪੂਰਾ ਇਮੀਗ੍ਰੇਸ਼ਨ ਦੇ ਬੇਸ ਤੇ ਹੋ ਰਹੀ ਆ ਇਲੈਕਸ਼ਨ, ਯੂਰਪ ਵੀ ਕਈ ਕੰਟਰੀਆਂ ਦੇ ਵਿੱਚ ਇਲੈਕਸ਼ਨ ਹੋਈ ਆ। ਸਿਰਫ ਇੱਕ ਮੁੱਦਾ ਰਹਿ ਗਿਆ ਇਮੀਗ੍ਰੇਸ਼ਨ, ਤੁਸੀਂ ਇਮੀਗ੍ਰੇਸ਼ਨ ਬੰਦ ਕਰਨੀ ਆ ਕਿ ਨਹੀਂ ਕਰਨੀ। ਤੁਸੀਂ ਲਈ ਆਉਂਦੇ ਸੀ ਥੋੜੀ ਥੋੜੀ ਠੀਕ ਆ, ਹੁਣ ਤਾਂ ਤੁਸੀਂ ਜੇ ਕਹਿੰਦੇ ਦੇ ਫਲੱਡ ਗੇਟ ਹੀ ਖੋਲ ਦਿੱਤੇ। ਸੋ ਇਹ ਇੱਕ ਬੜੀ ਸੀਰੀਅਸ ਪ੍ਰੋਬਲਮ, ਜਿਵੇਂ ਨਾ ਕਲਚਰਲ ਜਿਹੜੀ ਆ ਸ਼ਿਫਟ, ਜਿੱਥੇ ਆਪਣੇ ਕਲਚਰ ਦੇ ਵਿੱਚ ਦਫਾੜ ਪੈਂਦਾ ਜਿਵੇਂ ਕਹਿੰਦੇ ਨਾ, ਮਤਲਬ ਸਟੇਬਲ ਜਿਹੜੀ ਆ ਅਨਰੈਸਟ ਦੇ ਜਿਹੜੇ ਮਤਲਬ ਹਾਲਾਤ ਪੈਦਾ ਹੋਣੇ ਸ਼ੁਰੂ ਹੁੰਦੇ ਨਾ ਕਰਕੇ ਹੁੰਦੇ ਗਵਰਨਮੈਂਟ ਦੀਆਂ ਨਾਕਾਮਯਾਬੀਆਂ ਤੋਂ। ਅਗਰ ਇਹਨਾਂ ਨੇ ਸਹੀ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਨਹੀਂ ਹਨਾ ਫਿਕਸ ਕੀਤਾ, ਇਹਨਾਂ ਦੇ ਵਿੱਚ ਇਹ ਫਿਕਸ ਕਰਨ ਦੀ ਪਹਿਲਾਂ ਤਾਂ ਜ਼ਰੂਰਤ ਹੋਣੀ ਚਾਹੀਦੀ, ਕਰੂਗੇ ਕਿ ਨਹੀਂ? ਜਿਹੜੀਆਂ ਬਿਜ਼ਨਸ ਲਾਬੀਆਂ ਇੰਨੀਆਂ ਪਾਵਰਫੁਲ ਆ, ਇੱਥੇ ਮੈਂ ਆਪਣੇ ਅੱਖੀਂ ਦੇਖਿਆ ਮਿਨੀਮਮ ਪੇ ਨੂੰ ਤਾਂ ਬਰਾਡ ਜੀ ਛੱਡੋ, ਉਹਦੇ ਤੋਂ ਵੀ ਘੱਟ ਪੇ ਤੇ ਮੈਂ ਬੰਦੇ ਵੇਖੇ ਕੰਮ ਕਰਦੇ, ਵਾਧੂ ਘਾਟੂ ਘੰਟੇ। ਸੋ ਅਗਲੇ ਨੂੰ ਜਿਹਨੂੰ ਲੋੜ ਆ ਉਹਨੂੰ ਤਾਂ ਉਨੇ ਹੀ ਵਧੀਆ ਲੱਗਦੇ ਆ, ਪਰ ਦੂਜੇ ਪਾਸੇ ਜਿਹੜਾ ਸਿਸਟਮ ਆ ਉਹ ਹੌਲੀ 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 ਜੇ ਤੋਂ 5-7% 10% ਥੱਲੇ ਜਿਵੇਂ ਇਕਾਨਮੀ ਚੱਲਦੀ ਰਹੇ ਤੇ ਉਹ ਕੋਈ ਏਡਾ ਨਹੀਂ ਕਰਦਾ, ਜਦੋਂ ਉਹ ਫਿਰ ਉਹ ਮੇਨ ਇਕਾਨਮੀ ਨੂੰ ਉਹ ਉੱਤੋਂ ਫਿਰ ਜਿਵੇਂ ਇਨਫਰਿੰਜ ਕਰ ਲੱਗ ਪੈਂਦੀ, ਹੁਣ ਮੈਨੂੰ ਪੰਜਾਬੀ ਵੀ ਨਹੀਂ ਆਉਂਦੀ, ਉਹਦੇ ਤੇ ਅਟੈਕ ਕਰਨਾ ਸ਼ੁਰੂ ਕਰ ਦਿੰਦੀ ਆ, ਜਿਹੜਾ ਉਹਨਾਂ ਦਾ ਇੱਕ ਸਟੈਟਸ ਕੋ ਬਣਿਆ, ਫਿਰ ਉਹਨਾਂ ਲੋਕਾਂ ਨੂੰ ਇਸ ਗੱਲ ਦਾ ਇਕਦਮ ਮਤਲਬ, ਜਿਵੇਂ ਆਪਣੇ ਪਿੰਡ ਚ ਮੰਨ ਲਓ ਕੋਈ ਬਾਹਰੋਂ ਆ ਕੇ ਕੋਈ ਟ੍ਰਾਈਬਲ ਲੋਕੀ 2-4 ਬਹਿ ਜਾਣ, ਕੋਈ ਕਹਿੰਦਾ ਚਲੋ ਕੋਈ ਪਿੰਡ ਦਾ ਕੰਮ ਹੀ ਕਰਨਗੇ, ਉਹੀ ਜਦੋਂ ਫਿਰ ਪਿੰਡ ਦਾ ਬੈਲੈਂਸ ਹੀ ਬਦਲਣਾ ਸ਼ੁਰੂ ਹੋ ਜਾਵੇ, ਫਿਰ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੁੰਦਾ ਵੀ ਭਾਈ ਸਾਨੂੰ ਤਾਂ ਅਗਲਿਆਂ ਨੇ ਹੁਣ ਓਵਰਰਨ ਕਰ ਦਿੱਤਾ, ਹੁਣ ਕਿੱਦਾਂ ਕਰੀਏ? ਉਹ ਫਿਰ ਅਲਾਰਮ ਬੈਲ ਜਿਹੜੇ ਖੜਕਦੇ ਆ, ਤੇ ਉਹ ਇਸ ਵੇਲੇ ਜਿਹੜੀ ਅਲਾਰਮ ਬੈਲ ਆ ਲੋਕਾਂ ਦੇ ਵਿੱਚ ਖੜਕੇ ਹੋਏ ਆ, ਜਿਹੜੇ ਮੇਨ ਸਟ੍ਰੀਮ ਆ। ਅਸੀਂ ਰਹਿੰਦੇ ਆਪਣੇ ਦਾਇਰੇ ਵਿੱਚ ਮੋਸਟ ਲਾਈਕਲੀ, ਪਰ ਜੇ ਅਸੀਂ ਉਹਨਾਂ ਦੇ ਪਰਸਪੈਕਟਿਵ ਤੋਂ ਵੇਖੀਏ, ਉਹਨਾਂ ਦੇ ਜਿਹੜੇ ਰੇਡੀਓ ਸਟੇਸ਼ਨਾਂ 'ਚ ਉਹਨਾਂ ਨੂੰ ਬੜੇ ਧਿਆਨ ਨਾਲ ਸੁਣੀਏ ਹਨਾ, ਤੇ ਪਤਾ ਲੱਗਦਾ ਵੀ ਉਹਨਾਂ ਦੀ ਅਸਲ ਦੇ ਵਿੱਚ ਜਿਹੜੀ ਸੋਚਣੀ ਇਸ ਵੇਲੇ ਕਿੱਥੇ ਆ, ਔਰ ਕੀ ਚਾਹੁੰਦੇ ਆ ਉਹ, ਚਾਹੁੰਦੇ ਵੀ ਜਿਹੜੀ ਮੁਲਕ ਦੀ ਆ ਇਕਾਨਮੀ ਫਿਕਸ ਕੀਤੀ ਜਾਵੇ, ਇਮੀਗ੍ਰੇਸ਼ਨ ਫਿਕਸ ਕੀਤੀ ਜਾਵੇ, ਬਾਕੀ ਗੱਲਾਂ ਬਾਅਦ ਚ ਆਪੇ ਹੁੰਦੀਆਂ ਰਹਿੰਦੀਆਂ। ਇਹ ਬਹੁਤ ਹੀ ਜ਼ਿਆਦਾ ਧੱਕਦੇ ਹੋਏ ਮੁੱਦੇ ਆ, ਔਰ ਇਹਦੇ ਤੇ ਹੁਣ ਰੱਜ ਕੇ ਦੇਖੋ ਕਿਵੇਂ ਸਿਆਸਤ ਹੋਣੀ ਆਉਣ ਵਾਲੇ ਦਿਨਾਂ ਦੇ ਵਿੱਚ। ਥੈਂਕ ਯੂ ਬਰਾੜ ਜੀ ਤੁਹਾਡੇ ਟਾਈਮ ਦਾ।
ਧਰਮਾ ਜੀ ਬਿਲਕੁਲ ਸਹੀ ਕਿਹਾ ਜੀ, ਬਿਲਕੁਲ ਸਹੀ ਕਿਹਾ ਤੁਸੀਂ, ਬਿਲਕੁਲ ਸਹੀ ਹੋ। ਇਹਦੇ ਤੇ ਪੋਲੀਟਿਕਸ ਹੋਣੀ ਆ ਜੀ। ਹੁਣ ਜਿਵੇਂ ਤੁਸੀਂ ਕਿਹਾ ਵੀ ਉਹ ਨਹੀਂ ਚਾਹੁੰਦੇ ਐਕਚੁਅਲੀ ਮਲਟੀਕਲਚਰਲਿਜ਼ਮ, ਕੁਛ ਲੋਕ ਜਿਹੜੇ ਪਹਿਲਾਂ ਦੇ ਆਏ ਹੋਏ ਨੇ, ਇਸ ਕਰਕੇ ਹੁਣ ਇਹ ਨਾ ਇਮੀਗ੍ਰੈਂਟਸ ਤੋਂ ਦੋਨੇ ਪਾਰਟੀਆਂ ਦੂਰੀ ਕਰਨੀਆਂ ਚਾਹੁੰਦੀਆਂ ਨੇ। ਅੱਛਾ ਆਪਾਂ ਐਂ ਕਰਦੇ ਹਾਂ ਦੋਸਤੋ, ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਆਪਾਂ ਕਮਰਸ਼ੀਅਲ ਥੋੜਾ ਜਿਹਾ ਪਿੱਛੇ ਆ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313,
416-213-1313, 7891-5,
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਭੁਪੇਸ਼ ਵਰਮਾ ਜੀ ਸਪਾਂਸਰ ਕਰ ਰਹੇ ਨੇ ਜੀ, ਮੋਰਗੇਜ ਫਾਈਨੈਂਸ਼ੀਅਲ ਹੱਬ ਤੋਂ। ਮੋਰਗੇਜ ਤੁਹਾਡੀ ਇਹਨਾਂ ਨੇ ਕਰਵਾ ਦੇਣੀ ਆ, ਡਜ਼ਨਟ ਮੈਟਰ ਤੁਸੀਂ ਫਸਟ ਟਾਈਮ ਬਾਇਰ ਹੋ, ਤੁਹਾਡੀ ਕੈਸ਼ ਇਨਕਮ ਆ, ਤੁਸੀਂ ਕੌਂਡੋ ਲਈ ਆ, ਤੁਸੀਂ ਟਾਊਨ ਹਾਊਸ ਲਿਆ, ਤੇ ਤੁਸੀਂ ਆਪ ਹੀ ਅਸਿਊਮ ਨਾ ਕਰਿਓ ਵੀ ਮੋਰਗੇਜ ਰੂਲਸ ਬੜੇ ਸਖ਼ਤ ਨੇ, ਹੈਗੇ ਨੇ ਸਖ਼ਤ, ਪਰ ਕਈ ਵਾਰੀ ਆਪਣੀ ਇਨਕਮ ਠੀਕ ਹੁੰਦੀ ਆ ਭਾਵੇਂ ਨਹੀਂ ਸਮਝੀ ਜਾਂਦੇ, ਤੇ ਇਸ ਕਰਕੇ ਤੁਸੀਂ ਇਹਨਾਂ ਕੋਲ ਜਾਓ ਜੀ, ਤੁਹਾਨੂੰ ਪ੍ਰੋਪਰ ਗਾਈਡ ਕਰਨਗੇ ਤੇ ਮੋਰਗੇਜ ਤੁਹਾਡੀ ਕਰਵਾ ਦੇਣਗੇ। ਅੱਛਾ, ਅੱਜ ਕੱਲ ਤੁਹਾਨੂੰ ਪਤਾ ਰਿਸੈਸ਼ਨ ਦਾ ਜ਼ਮਾਨਾ ਚੱਲ ਰਿਹਾ, ਬਿਜ਼ਨਸ ਸਲੋ ਨੇ, ਕੰਮਕਾਰ ਘੱਟ ਆ, ਕਈ ਵਾਰੀ ਆਰਥਿਕ ਸਥਿਤੀ ਆ ਜਿਹੜੀ ਡਗਮਗਾ ਜਾਂਦੀ ਆ, ਤੇ ਪਰ ਤੁਹਾਡੇ ਕੋਲ ਐਕੁਇਟੀ ਹੋਵੇ ਜੇ ਤੇ ਤੁਹਾਨੂੰ ਐਮਰਜੈਂਸੀ ਪੈਸਿਆਂ ਦੀ ਜ਼ਰੂਰਤ ਪੈ ਗਈ ਤਾਂ ਭੁਪੇਸ਼ ਵਰਮਾ ਜੀ ਸੈਕਿੰਡ ਮੋਰਗੇਜ ਵੀ ਲੈ ਦਿੰਦੇ ਨੇ, ਲਾਈਨ ਆਫ ਕ੍ਰੈਡਿਟ ਤੁਹਾਡੀ ਬਣਵਾ ਦਿੰਦੇ ਨੇ, ਰੀਫਾਈਨੈਂਸਿੰਗ ਕਰਵਾ ਦਿੰਦੇ ਨੇ, ਤੇ ਤਾਲਮੇਲ ਜ਼ਰੂਰ ਕਰਿਓ ਇਹਨਾਂ ਨਾਲ। 6476247776 ਮੋਰਗੇਜ ਕਰਵਾਉਣੀ ਆ, ਬਸ ਇੱਕੋ ਹੀ ਨਾਂ ਯਾਦ ਰੱਖਣਾ ਭੁਪੇਸ਼ ਵਰਮਾ ਜੀ, 6476247477 ਇਹਨਾਂ ਦਾ ਨੰਬਰ ਆ। ਤੇ ਜੇ ਘਰ ਦੀ ਕਰਾ ਰਹੇ ਹੋ ਰੈਨੋਵੇਸ਼ਨ ਤੇ ਲੀਗਲ ਬੇਸਮੈਂਟ ਬਣਾਉਣੀ ਹੈ, ਐਂਟਰੈਂਸ ਤੁਹਾਡੀ ਹੈ ਨੀ, ਬੇਸਮੈਂਟ ਨੂੰ ਸਾਈਡ ਤੋਂ ਕਢਾਉਣੀ ਹੈ ਐਂਟਰੈਂਸ, ਜਾਂ ਤੁਸੀਂ ਬੈਕ ਯਾਰਡ ਚੋਂ ਕਢਾਉਣੀ ਹੈ, ਫਿਰ ਤੁਸੀਂ ਰਜਿੰਦਰ ਸਿੰਘ ਜੀ ਨੂੰ ਕਾਲ ਕਰਿਓ 6479668843, 6479662843। ਬੜੇ ਵਾਜਬ ਰੇਟ ਦੇ ਉੱਤੇ ਜਿਹੜੀ ਸੈਪਰੇਟ ਐਂਟਰੈਂਸ ਆ ਉਹ ਕੱਢ ਦੇਣਗੇ, ਪਰਮਿਟ ਵਗੈਰਾ ਲੈ ਕੇ ਲੀਗਲ ਤਰੀਕੇ ਨਾਲ ਜਿਵੇਂ ਮੈਂ ਦੱਸਿਆ, ਤੇ ਬਹੁਤ ਸੋਹਣਾ ਕੰਮ ਕਰਦੇ ਨੇ ਕੁਆਲਿਟੀ ਵਾਲਾ। 6479668843 ਤੇ ਤੁਸੀਂ ਕਾਲ ਕਰਨਾ ਜੇ ਸੈਪਰੇਟ ਐਂਟਰੈਂਸ ਤੁਸੀਂ ਸਾਈਡ ਐਂਟਰੈਂਸ ਕਰਤੀ ਜਾਂ ਬੈਕ ਤੋਂ ਬੈਕ ਯਾਰਡ ਤੋਂ ਐਂਟਰੈਂਸ ਕਢਵਾਉਣੀ ਆ, ਤੇ ਤਾਲਮੇਲ ਇਹਨਾਂ ਨਾਲ ਜ਼ਰੂਰ ਕਰ ਲਿਓ। ਤੁਸੀਂ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਕਿਸੇ ਸਿਸਟਮ ਦੇ ਤਹਿਤ ਇੱਥੇ ਬੁਲਾਉਣਾ ਚਾਹੁੰਦੇ ਹੋ, ਸਪੋਜ਼ ਸਪਾਊਸਲ ਵੀਜ਼ਾ ਲੈਣਾ ਉਹਨਾਂ ਨੇ, ਜਾਂ ਫੈਮਿਲੀ ਕਲਾਸ ਦੇ ਵਿੱਚ ਆਉਣਾ, ਜਾਂ ਪੁਆਇੰਟ ਸਿਸਟਮ ਦੇ ਤਹਿਤ ਆਉਣਾ, ਤੇ ਫਿਰ ਤੁਸੀਂ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਇਹਨਾਂ ਨਾਲ ਤਾਲਮੇਲ ਕਰਨਾ, 6476643000 ਨੰਬਰ ਆ ਜੀ, 6476463000। ਬਾਈ ਚਾਂਸ ਤੁਸੀਂ ਇੱਥੇ ਵਿਜ਼ਿਟਰ ਆਏ ਹੋਏ ਹੋ ਤੇ ਤੁਹਾਡੇ ਕੋਲੇ ਕਿਸੇ ਖਾਸ ਕੰਮ ਦੇ ਵਿੱਚ ਮਹਾਰਤ ਹੈਗੀ ਆ, ਕੋਈ ਸਕਿੱਲ ਹੈਗਾ ਤੁਹਾਡੇ ਕੋਲੇ, ਕੋਈ ਤਜਰਬਾ ਐਕਸਪੀਰੀਅੰਸ ਆ, ਫੋਰ ਐਗਜ਼ਾਮਪਲ ਕੋਈ ਟਰੱਕ ਹੀ ਚਲਾਇਆ ਹੋਇਆ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ, ਦੁਬਈ ਚ ਚਲਾਇਆ, ਸਾਊਦੀ ਅਰੇਬੀਆ ਚਲਾਇਆ ਟਰੱਕ ਤੁਸੀਂ 3-4 ਸਾਲ, ਤੇ ਇੱਥੇ ਤੁਸੀਂ ਆਏ ਹੋਏ ਹੋ, ਇਹ ਦੇਖ ਤੁਹਾਨੂੰ ਸੋਹਣਾ ਲੱਗਦਾ, ਭਾਵੇਂ ਕਹੀ ਜਾਂਦੇ ਨੇ ਬਈ ਇੱਥੇ ਨਹੀਂ ਚਾਹੀਦੇ ਲੋਕ, ਪਰ ਜਿਹੜੇ ਕਿੱਤਿਆਂ ਦੇ ਵਿੱਚ ਘਾਟ ਆ ਉੱਥੇ ਤਾਂ ਲੋਕਾਂ ਦੀ ਜ਼ਰੂਰਤ ਹੈਗੀ ਹੈਗੀ ਆ ਜੀ, ਟਰੱਕਿੰਗ ਇੰਡਸਟਰੀ ਵਾਲੇ ਨੂੰ ਪਤਾ ਵੀ ਕਿੰਨੀ ਘਾਟ ਆ ਡਰਾਈਵਰਾਂ ਦੀ, ਤੇ ਫਿਰ ਤੁਸੀਂ ਇੱਥੇ ਡਰਾਈਵਿੰਗ ਲਾਇਸੈਂਸ ਪੋਜ ਲੈ ਲਿਆ ਤੇ ਕਾਨੂੰਨੀ ਤਰੀਕੇ ਨਾਲ ਕਿਵੇਂ ਕੰਮ ਕਰਨਾ, ਵਰਕ ਪਰਮਿਟ ਵਗੈਰਾ ਕਿਵੇਂ ਮਿਲਦਾ, ਫਿਰ ਤੁਸੀਂ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ ਨੂੰ ਤਾਲਮੇਲ ਕਰਿਓ, 6476643000 ਨੰਬਰ ਆ ਜੀ, 6476463000। ਤੇ ਜੇ ਰੀਅਲ ਸਟੇਟ ਸੰਬੰਧੀ ਕੋਈ ਜਾਣਕਾਰੀ ਲੈਣੀ ਆ, ਕੋਈ ਪ੍ਰੋਪਰਟੀ ਲਈ ਆ, ਕਲੋਜ਼ ਕਰਾਉਣੀ ਆ, ਫਿਰ ਲਾਇਰ ਨੇ ਅਮਨਦੀਪ ਕਪਲਾ ਜੀ, ਇਹਨਾਂ ਦਾ ਨੰਬਰ 905-456-2020 ਹੈ, 9054562020 ਨੰਬਰ ਹੈਗਾ ਜੀ ਇਹਨਾਂ ਦਾ। ਕਲੋਜ਼ਿੰਗ ਲਈ ਤੁਸੀਂ ਇਹਨਾਂ ਦਾ ਨਾਂ ਯਾਦ ਰੱਖਣਾ, ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ, ਨਹੀਂ ਤੇ ਜਦੋਂ ਕਲੋਜ਼ਿੰਗ ਹੁੰਦੀ ਨਾ ਫਿਕਰ ਪਿਆ ਹੁੰਦਾ ਵੀ ਆਪਾਂ ਨੂੰ ਪਤਾ ਨੀ ਅੱਜ ਕਲੋਜ਼ਿੰਗ ਹੋਊ ਕਿ ਨਾ ਹੋਊ, ਸਮਾਨ ਆਪਾਂ ਟਰੱਕ ਚ ਲੱਦਿਆ ਹੁੰਦਾ, ਬਾਇਰ ਆਪਣੇ ਸਾਹਮਣੇ ਸੜਕ ਦੇ ਉੱਤੇ ਖੜਾ ਹੁੰਦਾ, ਭਾਈ ਤੁਸੀਂ ਬਾਹਰ ਨਿਕਲੋ ਤੇ ਅਸੀਂ ਐਂਟਰ ਕਰੀਏ, ਉਧਰੋਂ ਜੇ ਕਲੋਜ਼ਿੰਗ ਨਾ ਹੋਵੇ ਤੁਸੀਂ ਭਾਵੇਂ ਬਾਇਰ ਹੋ ਜਾਂ ਸੈਲਰ ਹੋ, ਬਹੁਤ ਵੱਡੀ ਸਮੱਸਿਆ ਆ ਸਕਦੀ ਹੈ, ਤਾਲਮੇਲ ਕਰ ਲਿਓ ਤੁਸੀਂ। ਸਾਡੇ ਨਾਲ ਨਾ ਇੱਕ ਹੋਰ ਸੱਜਣ ਲਾਈਨ ਤੇ ਨੇ, ਆਪਾਂ ਇੱਕ ਦੋ ਮਿੰਟ ਉਹਨਾਂ ਨਾਲ ਵੀ ਗੱਲ ਕਰ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਹਾਂਜੀ ਹਾਂਜੀ ਵਧੀਆ। ਰਾਜ ਸਾਹਿਬ ਗੱਲ ਹੈਗੀ ਏਦਾਂ, ਸਦੀਆਂ ਤੋਂ ਕੰਮ ਚੱਲ ਰਿਹਾ ਮਾੜੇ, ਜਿਹੜੇ ਮਾੜੇ ਨੂੰ ਨਾ ਤਕੜੇ ਨੂੰ ਦਬਾਉਣਾ, ਉਹ ਨੀਲੀ ਛਤਰੀ ਵਾਲਾ ਕਹਿ ਲਓ, ਉਹਦਾ ਵੀ ਇੱਕੋ ਰੂਲ ਹੈ, ਆਪਾਂ ਦਬਾਉਣਾ। ਇਹ ਮਤਲਬ ਕੋਈ ਵੱਡੀਆਂ ਗੱਲਾਂ ਨੀ ਹੈਗੀਆਂ, ਤੇ ਓਦਾਂ ਵੀ ਆਪਾਂ ਸੋਸ਼ਲ ਸਲੇਵ ਆ ਸਾਰੇ, ਜਿਲੇ ਸਾਨੂੰ ਦੇਖ ਲਿਆ ਵਰਤ ਲਿਆ ਫੇਰ ਛੱਡ ਦੇਵਾਂਗੇ, ਕੋਈ ਵੱਡੀ ਚ ਕੋਈ ਰੌਲਾ ਤਾਂ ਹੈ ਨੀ ਕਿਸੇ ਗੱਲ ਦਾ। ਐਨੀਵੇ ਥੈਂਕ ਯੂ ਜੀ ਸਰ, ਥੈਂਕ ਯੂ,
ਮਿਹਰਬਾਨੀ ਜੀ, ਮਿਹਰਬਾਨੀ ਤੁਸੀਂ ਬਿਲਕੁਲ। ਪਰ ਇਹ ਗੱਲ ਹੈਗੀ ਆ ਵੀ ਤੁਸੀਂ ਧਰਤੀ ਦੇ ਕਿਸੇ ਹਿੱਸੇ ਤੋਂ ਬਾਰਡਰ ਖੋਲ ਦਿਓ ਕਿਸੇ ਹਿੱਸੇ ਤੋਂ, ਤੁਸੀਂ ਲੋਕ ਬੁਲਾਈ ਜਾਓ, ਆਜੋ ਆਜੋ, 4 ਸਾਲਾਂ ਬਾਅਦ ਕਹਿ ਦੋ ਸਾਨੂੰ ਤਾਂ ਤੁਹਾਡੀ ਲੋੜ ਨੀ, ਜਾਂ ਤੁਸੀਂ ਬੁਲਾਈ ਜਾਓ, ਤੁਸੀਂ ਉਹਨਾਂ ਨੂੰ ਕਹੋ ਵੀ ਅਸੀਂ ਤਾਂ ਤੁਹਾਨੂੰ ਪੜ੍ਹਨ ਦਾ ਹੀ ਬੁਲਾਇਆ, ਤੇ ਤੁਸੀਂ ਪਹਿਲਾਂ ਤੁਹਾਡੀਆਂ ਵੈਬਸਾਈਟ ਕੂ ਕੂ ਕੇ ਬੋਲਦੀਆਂ ਹੋਣ ਬਈ ਯੂ ਆਰ ਗੁੱਡ ਟੂ ਵਰਕ ਹੀਅਰ ਐਂਡ ਯੂ ਆਰ ਗੁੱਡ ਟੂ ਸਟੇ ਹੀਅਰ ਆਲਸੋ, ਹੈ ਨਾ, ਤੇ ਫਿਰ ਕੀ ਕਹੋਗੇ? ਤੇ ਬਾਅਦ ਦੇ ਵਿੱਚ ਤੁਸੀਂ ਕਹੋ ਨਹੀਂ ਜੀ ਨਹੀਂ, ਅਸੀਂ ਰਹਿਣ ਲਈ ਨਹੀਂ ਸੀ ਬੁਲਾਇਆ। ਅਗਲੇ ਭਾਈ ਪੜ੍ਹਦੇ ਨੇ, ਪੜ੍ਹ ਕੇ ਕੰਮ ਕਰਦੇ ਨੇ, ਕੰਮ ਕਰਦੇ ਤੇ ਰਹਿਣਾ ਵੀ ਫਿਰ ਇੱਥੇ ਹੀ, ਉਹਨਾਂ ਨੇ ਪੱਕੇ ਇੱਥੇ ਹੀ ਹੋਣਾ, ਪਹਿਲਾਂ ਵਾਲੇ ਵੀ ਹੋਏ ਨੇ, ਇਸ ਕਰਕੇ ਉਹਨਾਂ ਨੂੰ ਧੱਕੇ ਨਾ ਮਾਰੋ। ਇੱਥੇ ਇਮੀਗ੍ਰੈਂਟਸ ਦੀ ਜ਼ਰੂਰਤ ਹੈਗੀ ਆ। ਹਾਂ ਇਹ ਜ਼ਰੂਰ ਹੈਗਾ ਵੀ ਨਵੇਂ ਆਏ ਇਮੀਗ੍ਰੈਂਟਸ ਨੇ ਜਿਹੜੇ ਉਹਨਾਂ ਨੂੰ ਲਿਟਰੇਚਰ ਦੱਸੋ ਦਿਓ, ਉਹਨਾਂ ਨੂੰ ਆਪਣੀਆਂ ਕਦਰਾਂ ਕੀਮਤਾਂ ਦੱਸੋ। ਉਹ ਪ੍ਰੋਸੈਸ ਜਿਹੜਾ ਹੁੰਦਾ ਨਾ ਜਿਹਦੀ ਗੱਲ ਕਰਦੇ ਆਪਾਂ ਕੈਨੇਡੀਅਨ ਸੋਸਾਇਟੀ ਦੇ ਵਿੱਚ ਜਜ਼ਬ ਹੋਣ ਦਾ ਪ੍ਰੋਸੈਸ ਆ ਜਿਹੜਾ ਉਹ ਛੇਤੀ ਸਮਝ ਆਣ। ਤੇ ਭਾਈ ਆਪਣਾ ਦੇਸ਼ ਛੱਡ ਕੇ ਆਪਣੀ ਧਰਤੀ ਛੱਡ ਕੇ ਕੋਈ ਨੀ ਆਉਂਦਾ ਏ। ਹੁਣ ਕਈ ਲੋਕ ਕਹਿ ਦਿੰਦੇ ਨੇ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਨੇ, ਲਓ ਜੀ ਇਹਨਾਂ ਨੂੰ ਤਾਂ ਪੜ੍ਹਨ ਲਈ ਬੁਲਾਇਆ ਸੀਗਾ ਤੇ ਪੜ੍ਹ ਕੇ ਚਲੇ ਜਾਣ। ਤੁਸੀਂ ਉਹਨਾਂ ਨੂੰ ਕੀ ਦਿੱਤਾ? ਪੜ੍ਹ ਕੇ ਕਿਹੜੀ ਡਿਗਰੀ ਫੜਾਈ ਹੈ? ਉਹ ਕੰਮ ਕਰਨ ਕਾਹਦੇ ਕਾਬਿਲ ਬਣਾਇਆ? ਉਹ ਕਿਉਂ ਆਉਣਗੇ ਗਾਂਹ ਨੂੰ? ਮੈਂ ਤਾਂ ਸਿੱਧਾ ਸ਼ਰਿਆਮ ਕਹਿੰਦਾ ਉਹਨੇ ਲੁੱਟ ਕੀਤੀ ਹੈ ਨਵੇਂ ਸਟੂਡੈਂਟ ਦੀ। ਕਿਸੇ ਨੂੰ ਬੁਰਾ ਲੱਗੇ, ਕਿਸੇ ਨੂੰ ਚੰਗਾ ਲੱਗੇ, ਬਿਲੀਅਨਸ ਆਫ ਡਾਲਰ ਕਾਲਜਾਂ ਨੇ ਕਮਾਇਆ। ਦੋ ਦੋ ਕਮਰੇ ਵਾਲੇ ਕਾਲਜ ਨੇ ਇੱਥੇ। ਮੈਨੂੰ ਇਹ ਗੱਲ ਕਹਿਣ ਚ ਕੋਈ ਹਿਚਕਚਾਹਟ ਨੀ। ਡਿਵੈਲਪਡ ਕੰਟਰੀਜ਼ ਦੇ ਵਿੱਚ ਨਾ ਜਿੰਨੇ ਜਿੰਨੇ ਇਹਨਾਂ ਦੇ ਕਾਲਜ ਨੇ ਓਨੀਆਂ ਤਾਂ ਲੈਬੋਰਟਰੀਜ਼ ਬਣੀਆਂ ਹੋਈਆਂ ਨੇ ਕਈ ਦੇਸ਼ਾਂ ਦੇ ਵਿੱਚ, ਐਡੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਜ਼ ਨੇ। ਇਹਨਾਂ ਨੇ ਕਾਲਜਾਂ ਦਾ ਕੰਮ ਕਰਕੇ ਨਾ ਕੈਨੇਡਾ ਦਾ ਨਾਂ ਜਿਹੜਾ ਬਦਨਾਮ ਕਰਤਾ। ਅਪਰੂਵਲ ਕਿਹਨੇ ਦਿੱਤੀ? ਆਪ ਹੀ ਦਿੱਤੀ ਹੈ ਨਾ ਅਪਰੂਵਲ ਇਹਨਾਂ ਨੇ। ਇਸ ਕਰਕੇ ਇੰਨਾ ਨੀ, ਤੁਸੀਂ ਕਿਰਤ ਕਰਨ ਵਾਲੇ ਲੋਕਾਂ ਦਾ ਮਜ਼ਾਕ ਨਾ ਉਡਾਇਆ ਕਰੋ। ਤੁਸੀਂ ਇੰਨਾ ਮਜ਼ਾਕ ਉਡਾਉਣਾ, ਤੁਸੀਂ ਪਰਸੋਂ ਤਿਥੋਂ ਨੂੰ ਆਹ ਲੇਬਰ ਡੇ ਆਊਗਾ, ਬੜਾ ਬਹੁਤ ਰੌਲਾ ਪਾਉਣਗੇ। ਤੇ ਐਕਸਪਲੋਟੇਸ਼ਨ ਇੰਨੀ ਕਰਦੇ ਆ ਇੱਥੋਂ ਦੇ ਲੋਕਾਂ ਦੀ, ਕਰਦੇ ਇੱਥੋਂ ਦੇ ਲੋਕਾਂ ਦੀ ਵੀ, ਜਿਹੜੇ ਪੱਕੇ ਉਹਨਾਂ ਦੀ ਵੀ ਕਰਦੇ ਆ, ਪਰ ਬਾਹਰਲੇ ਲੋਕਾਂ ਦੀ ਐਕਸਪਲੋਟੇਸ਼ਨ ਜ਼ਿਆਦਾ ਕਰਦੇ, ਕਿਉਂਕਿ ਬਾਹਰਲੇ ਲੋਕਾਂ ਨੂੰ ਕਾਨੂੰਨ ਦਾ ਪਤਾ ਨਹੀਂ ਹੁੰਦਾ। ਦੇਖੋ ਵਰਕਰ ਦੁਨੀਆਂ ਦਾ ਕਿਤੇ ਵੀ ਹੈਗਾ, ਉਹਦੀ ਜਿਹੜੀ ਐਕਸਪਲੋਟੇਸ਼ਨ ਆ ਨਾ, ਬਹੁਤ ਮਾੜੀ ਗੱਲ ਆ। ਤੁਸੀਂ ਆਏ ਨੀ ਵੀ ਅੰਬਾਂ ਨੂੰ ਚੂਸ ਕੇ ਤੇ ਉਹਨੂੰ ਗਿੜ ਕੰਮ ਸੁੱਟ ਦਿਓ? ਜੇ ਵਰਕਰ ਬੁਲਾਏ ਨੇ ਉਹਨਾਂ ਨੂੰ ਪੱਕੇ ਕਰੋ, ਵਰਕ ਪਰਮਿਟ ਉਹਨਾਂ ਦੀ ਡੇਟ ਤੇ ਐਕਸਟੈਂਡ ਕਰੋ। ਦੇਖੋ ਜੀ ਮੈਂ ਤਾਂ ਇਹ ਬੜਾ ਸਿੱਧਾ ਕਹਿੰਦਾ, ਤੁਸੀਂ ਧੱਕਾ ਕਰ ਰਹੇ ਹੋ, ਐਕਸਪਲੋਟੇਸ਼ਨ ਕਰ ਰਹੇ ਹੋ। ਤੁਸੀਂ ਪਹਿਲਾਂ ਬੁਲਾਇਆ ਉਹਨਾਂ ਨੂੰ, ਜੇ ਬੁਲਾਇਆ ਉਹਨਾਂ ਨੂੰ, ਉਹਨਾਂ ਨੂੰ ਇੱਥੇ ਪੱਕੇ ਹੋਣ ਦੇ ਰਾਹ ਢੰਗ ਤਰੀਕੇ ਆ ਜਿਹੜੇ, ਉਹ ਵੀ ਉਹਨਾਂ ਵਾਸਤੇ ਪਹਿਲਾਂ ਤੈਅ ਕਰੋ। ਇਹ ਨੀ ਕਾਲਜਾਂ ਨੂੰ ਲੁੱਟਣ ਦਾ ਉਹਨਾਂ ਨੂੰ ਤੁਸੀਂ ਲਾਇਸੈਂਸ ਫੜਾ ਤਾ ਤੇ ਹੁਣ ਕਹੀ ਜਾਂਦੇ ਹੋ ਤੁਸੀਂ ਨਹੀਂ ਜੀ ਤਾਂ ਆਹ ਨੀ ਹੋ ਸਕਦਾ, ਉਹ ਨੀ ਹੋ ਸਕਦਾ। ਆਹ ਫੇਲ ਕਰਨ ਲੱਗਦਾ, ਇਸ ਤੋਂ ਵੱਧ ਧੱਕਾ ਹੋਊਗਾ ਹੋਰ ਕਿੱਥੇ? ਯੂਨੀਵਰਸਿਟੀ ਕਾਲਜਾਂ ਨੂੰ ਪੁੱਛਦੀ ਨੀ ਸਰਕਾਰ? ਉਹਨਾਂ ਦੇ ਸਿੱਟ ਰੱਖਿਆ ਸਾਰਾ ਕੁਛ, ਉਹ ਜੀ ਬਿਜ਼ਨਸ ਕਰਦੇ ਨੇ। ਇਹ ਕਾਹਦਾ ਬਿਜ਼ਨਸ ਆ? ਤੁਸੀਂ 100-100 ਬੱਚਿਆਂ ਨੂੰ ਇਕੱਠਾ ਫੇਲ ਕਰੀ ਜਾਣਾ। ਜੇ ਨੁਕਸਾ ਤੁਸੀਂ ਰਿਪੇਅਰ ਕਰ, ਉਹਨਾਂ ਨੂੰ ਕਹੋ ਤੁਹਾਡਾ ਆਹ ਪੇਪਰ ਦੇ ਵਿੱਚ ਨੁਕਸਾ, ਆਹ ਪੇਪਰ ਗਲਤ ਆ, ਪ੍ਰੋਫੈਸਰ ਬਿਠਾਓ, ਰੀਵੈਲੂਏਸ਼ਨ ਕਰੋ। ਇਹ ਕੀ ਤਰੀਕਾ ਹੋਇਆ ਵੀ ਜੇ ਉਹਨਾਂ ਨੇ ਧਰਨਾ ਦਿੱਤਾ ਤੇ ਤੁਸੀਂ ਪਾਸ ਕਰਦੇ? ਇਹਦਾ ਮਤਲਬ ਅਲਟੀਮੇਟਲੀ ਤੁਸੀਂ ਉਹਨਾਂ ਨੂੰ ਪ੍ਰਵੋਕ ਕਰਦੇ ਵੀ ਧਰਨੇ ਦਿਓ। ਮੈਂ ਨੀ ਕਹਿੰਦਾ, ਦੇਖੋ ਕਿਸੇ ਵੀ ਦੁਨੀਆਂ ਦੇ ਵਿੱਚ ਕਿਤੇ ਵੀ ਤੁਹਾਡੇ ਨਾਲ ਧੱਕਾ ਹੁੰਦਾ, ਡੈਮੋਕ੍ਰੇਸੀ ਸਾਨੂੰ ਇਜਾਜ਼ਤ ਦਿੰਦੀ ਹੈ ਵੀ ਤੁਸੀਂ ਪੀਸਫੁਲ ਤਰੀਕੇ ਦੇ ਨਾਲ ਤੁਸੀਂ ਰਿਜੈਂਟਮੈਂਟ ਸ਼ੋਅ ਕਰੋ। ਜੇ ਤੁਸੀਂ ਪਹਿਲਾਂ 100 ਬੱਚਾ ਫੇਲ ਕੀਤਾ, ਤੁਸੀਂ ਉਹਨਾਂ ਦੇ ਧਰਨੇ ਦਿੱਤੇ ਤੇ ਉਹਨਾਂ ਨੂੰ ਪਾਸ ਕਰਤਾ, ਇਟ ਮੀਨਸ ਤੁਸੀਂ ਧਰਨੇ ਦੇਣ ਨੂੰ ਪ੍ਰਮੋਟ ਕਰ ਰਹੇ ਹੋ, ਇਟ ਮੀਨਸ ਤੁਹਾਡੇ 'ਚ ਕੋਈ ਗਲਤੀ ਸੀ। ਨਹੀਂ ਤੁਸੀਂ ਠੋਕ ਵਜਾ ਕੇ ਕਹਿੰਦੇ ਵੀ ਆਹ 100 ਬੱਚਾ ਸੀ ਇਸ ਕਰਕੇ ਫੇਲ ਕੀਤਾ ਕਿਉਂਕਿ ਇਹਨਾਂ ਦੇ ਪੇਪਰਾਂ ਦੇ ਵਿੱਚ ਆਹ ਗਲਤੀ ਸੀ। ਉਹ ਜੇ ਸਾਡੇ ਛੁਣਛਣੇ ਬਣੇ ਹੋਏ ਨੇ ਕਈ ਮੀਡੀਆ ਵਾਲੇ, ਸੋਸ਼ਲ ਮੀਡੀਆ ਵਾਲੇ ਕਹਿਣਗੇ ਜੀ ਪ੍ਰੋਟੈਸਟ ਕਿਉਂ ਕਰਦੇ ਹੋ? ਤੁਹਾਨੂੰ ਕਿਤੇ ਹੋਰ ਦੇਸ਼ ਦੇ ਵਿੱਚ ਸਿੱਟਿਆ ਹੋਵੇ, ਖਾਣ ਨੂੰ ਤੁਹਾਨੂੰ ਰੋਟੀ ਨਾ ਮਿਲਦੀ ਹੋਵੇ, ਤੁਹਾਡੀ ਜ਼ਮੀਨ ਜ਼ਮੂਨ ਵਿਕ ਗਈ ਹੋਵੇ, ਤੁਹਾਡੀ ਭੈਣ ਦਾ ਵਿਆਹ ਕਰਨ ਵਾਲਾ ਹੋਵੇ, ਬਜ਼ੁਰਗ ਤੁਹਾਡਾ ਬਿਮਾਰ ਪਿਆ ਹੋਵੇ, ਉਸ ਦੇਸ਼ ਰੁਜ਼ਗਾਰ ਨਾ ਮਿਲਦਾ ਹੋਵੇ, ਤੇ ਤੁਸੀਂ ਬਾਹਰਲੇ ਦੇਸ਼ ਚਲੇ ਜਾਓ, ਤੁਸੀਂ ਕੀ ਕਰੋਗੇ ਜਾ ਕੇ? ਆਪਣੇ ਤੇ ਲਾ ਕੇ ਦੇਖਿਆ ਕਰੋ। ਖੈਰ ਮੇਰਾ ਸਮਾਂ ਹੋ ਗਿਆ ਸਮਾਪਤ, ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-747-0241-6479-0241।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
ट्रक का घूमता पहिया कनाडा की मोयशियत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक लियो थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी, क्विक ट्रक लियो 519-622-0660, quicktruckloop.com।
इस महीने मेरी सेविंग $400 हुई है,
मेरी सेविंग $350,
मेरी सेविंग सिर्फ $100
और मेरी सेविंग सबसे ज्यादा